ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਸ੍ਰੀ ਨਾਨਕ ਪਦ ਪੰਕਜ ਬੰਦਨ ਪੰਕਜ ਬੰਦਨ ਸਿਮਰੋ ਅੰਗਦ ਦੋਖ ਨਿਕੰਦਨ ਅਮਰਦਾਸ ਗੁਰ ਹਿਰਦੈ ਧਿਆਉ ਹਿਰਦੈ ਧਿਆਉ ਸ੍ਰੀ ਗੁਰੂ ਰਾਮਦਾਸ ਗੁਣ ਗਾਉ ਸ੍ਰੀ ਅਰਜਨ ਬਿਘਨਨ ਕੇ ਨਾਸ਼ਕ ਬਿਘਨਨ ਕੇ ਨਾਸ਼ਕ ਹਰ ਗੋਬਿੰਦ ਸ਼ੁਭ ਸਮਤ ਪ੍ਰਕਾਸ਼ਕ ਸ੍ਰੀ ਹਰ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ ਗੁਰੂ ਹਰ ਕ੍ਰਿਸ਼ਨ ਮਨਾਏ ਬਹੋਰੀ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਵਸਾਲਾ ਤਰੋ ਤਰਾ ਪਰ ਪੁਨ ਪੁਨ ਸ਼ੀਸ਼ਾ ਪੁਨ ਪੁਨ ਸ਼ੀਸ਼ਾ ਬੰਦੋ ਬਾਰ ਬਾਰ ਜਗਦੀਸ਼ਾ ਜਿਸਮੇ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਏਕੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸਨ ਸੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸਨ ਸੋਏ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਨ ਕਰ ਮਰਦਾਨਾ ਔਰ ਹਰ ਖਾਨਾ ਕੀਨੋ ਰਹਿਣ ਵਿਚਾਰ ਮੁਖ ਬਚਨ ਬਖਾਨਾ ਤੁਮ ਕਹਿ ਮਾਨਾ ਜਾਉ ਨਾ ਮੈਂ ਆਗਾਰ
ਕੈਨ ਸ਼ਾਹੇ ਹਰ ਦੋ ਆਲਮ ਸਾਹਿਬ ਕਮਾਲ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗਿਓ ਕਰੋ ਰਸਨਾ ਪਵਿੱਤਰ ਆਓ ਗੱਜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਵਾਰਿਓ ਆਪ ਵਡਭਾਗੀਓ ਜੋ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਦਰਗਾਹ ਅੰਦਰ ਬੈਠ ਕੇ ਰੱਬੀ ਬਾਣੀ ਅਲਾਹੀ ਬਾਣੀ ਦਾ ਕੀਰਤਨ ਸਿੱਖ ਜਗਤ ਦੇ ਮਹਾਨ ਕੀਰਤਨੀਏ ਭਾਈ ਸਾਹਿਬ ਭਾਈ ਕਰਮਜੀਤ ਸਿੰਘ ਜੀ ਹਜ਼ੂਰੀ ਰਾਗੀ ਜੱਥਾ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਉਨ੍ਹਾਂ ਪਾਸੋਂ ਰੱਬੀ ਬਾਣੀ ਦਾ ਕੀਰਤਨ ਆਪ ਜੀ ਸਰਵਣ ਕਰ ਰਹੇ ਸੀ। ਸਤਿਗੁਰੂ ਜੀ ਨੇ ਸੁਭਾਗ ਬਖਸ਼ਿਆ ਕੁਝ ਸਮਾਂ ਆਪਾਂ ਗੁਰਮਤਿ ਵਿਚਾਰਾਂ ਦੀ ਸਾਂਝ ਕਰੀਏ। ਜੋ ਲੜੀਵਾਰ ਗੁਰ ਇਤਿਹਾਸ ਦੀ ਵਿਚਾਰ ਚੱਲ ਰਹੀ ਹੈ ਇਸ ਅੰਦਰ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਜਿਨ੍ਹਾਂ ਨੇ ਇਹ ਮਹਾਨ ਰਚਨਾ ਸਿੱਖ ਜਗਤ ਨੂੰ ਦਿੱਤੀ ਹੈ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ। ਉਸ ਅੰਦਰ ਆਪਾਂ ਕੱਲ ਵਿਚਾਰ ਕਰ ਰਹੇ ਸੀ ਕਿ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਜੀ ਜੰਗਲ ਵਿੱਚ ਨੇ, ਭਾਈ ਮਰਦਾਨਾ ਜੀ ਗਏ ਨੇ ਤੇ ਗੁਰੂ ਸਵਾਰਿਓ ਰਬਾਬ ਲੈ ਕੇ ਆਏ ਨੇ। ਰਬਾਬ ਭਾਈ ਮਰਦਾਨੇ ਨੇ ਛੇੜੀ, ਜਦੋਂ ਰਬਾਬ ਵਜਾਈ ਤੇ ਬਿਰਖਣ ਤੇ ਰਸ ਨੋਚਰਨ ਲੱਗ ਗਏ। ਉਹ ਕਹਿੰਦੇ ਨੇ ਕਿ ਦਰਖਤਾਂ ਤੋਂ ਵੀ ਰਸ ਜਿਹੜਾ ਸੀ ਨਾ ਉਹ ਚੋਣਾ ਸ਼ੁਰੂ ਹੋ ਗਿਆ। ਧੰਨ ਗੁਰੂ ਨਾਨਕ ਦੇ ਪਾਤਸ਼ਾਹ ਜੀ ਦੀ ਸਮਾਧੀ ਲੱਗ ਗਈ। ਦਸਮ ਦੁਆਰ ਸਵਾਸ ਜਿਹੜੇ ਨੇ ਉਹ ਟਿਕੇ ਨੇ, ਔਰ ਗੁਰੂ ਨਾਨਕ ਦੇ ਪਾਤਸ਼ਾਹ ਇੱਕ ਦਿਨ ਨਹੀਂ, ਦੋ ਦਿਨ ਨਹੀਂ, ਤਿੰਨ ਦਿਨ ਸਮਾਧੀ ਲੱਗੀ ਰਹੀ। ਭਾਈ ਮਰਦਾਨਾ ਕੋਲ ਬੈਠੇ ਨੇ ਜੰਗਲ ਦੇ ਵਿੱਚ, ਨਾ ਤੇ ਕੁਝ ਛਕਣ ਵਾਸਤੇ ਹੀ ਹੈ, ਨਾ ਕੋਈ ਮਨੁੱਖ ਨੇੜੇ ਤੇੜੇ ਹੈ ਵੀ ਜਿਹਨੂੰ ਕਹਿ ਕੇ ਕੁਝ ਮੰਗਵਾ ਲੈਣ, ਤੇ ਗੁਰੂ ਨਾਨਕ ਦੇ ਪਾਤਸ਼ਾਹ ਜੀ ਨੂੰ ਛੱਡ ਕੇ ਜਾਣਾ ਵੀ ਮੁਨਾਸਬ ਨਹੀਂ ਸਮਝਿਆ। ਇਸ ਕਰਕੇ ਭਾਵੇਂ ਭੁੱਖ ਨੇ ਬਹੁਤ ਪਰੇਸ਼ਾਨ ਕੀਤਾ ਪਰ ਭਾਈ ਮਰਦਾਨਾ ਜੀ ਉੱਥੇ ਬੈਠੇ ਰਹੇ। ਜਦੋਂ ਗੁਰੂ ਨਾਨਕ ਦੇ ਪਾਤਸ਼ਾਹ ਜੀ ਦੀ ਸਮਾਧੀ ਖੁੱਲੀ ਤੇ ਉਸ ਵੇਲੇ ਮੇਰੇ ਪਾਤਸ਼ਾਹ ਜੀ ਫਿਰ ਪੁੱਛਦੇ ਨੇ, ਕਹਿਣ ਲੱਗੇ, ਮਰਦਾਨਿਆ ਕੀ ਹਾਲ ਹੈ, ਤੇਰਾ ਚਿਹਰਾ ਮੁਰਝਾਇਆ ਕਿਉਂ ਏਡਾ, ਤੂੰ ਏਡਾ ਪਰੇਸ਼ਾਨ ਕਿਉਂ ਲੱਗ ਰਿਹਾ? ਤੇ ਭਾਈ ਮਰਦਾਨਾ ਜੀ ਕਹਿੰਦੇ ਨੇ ਕਿ ਪਾਤਸ਼ਾਹ ਤੁਸੀਂ ਤੇ ਅਕਾਲ ਰੂਪ ਹੋ, ਤੁਹਾਨੂੰ ਤੇ ਨਾ ਭੁੱਖ ਲੱਗਦੀ ਏ ਨਾ ਪਿਆਸ ਲੱਗਦੀ ਏ, ਪਰ ਤਿੰਨ ਦਿਨ ਤੋਂ ਮੈਂ ਭੁੱਖ ਤੋਂ ਬਹੁਤ ਪਰੇਸ਼ਾਨ ਹਾਂ, ਭੁੱਖ ਨੇ ਬਹੁਤ ਸਤਾਇਆ, ਜਾਂ ਤੇ ਕਿਰਪਾ ਕਰੋ ਕਿ ਮੈਨੂੰ ਵੀ ਆਪਣੇ ਵਰਗਾ ਬਣਾ ਲਓ, ਜਾਂ ਤੇ ਮੇਰੇ ਤੇ ਵੀ ਬਖਸ਼ਿਸ਼ ਕਰ ਦਿਓ ਕਿ ਮੈਨੂੰ ਭੁੱਖ ਲੱਗਿਆ ਹੀ ਨਾ ਕਰੇ, ਪਿਆਸ ਲੱਗਿਆ ਹੀ ਨਾ ਕਰੇ, ਤੇ ਜਾਂ ਫਿਰ ਪਾਤਸ਼ਾਹ ਕੋਈ ਐਸਾ ਇੰਤਜ਼ਾਮ ਹੋਵੇ ਪ੍ਰਸ਼ਾਦਾ ਪਾਣੀ ਦਾ, ਇਸ ਤਰ੍ਹਾਂ ਮੇਰਾ ਰਹਿਣਾ ਤੁਹਾਡੇ ਨਾਲ ਮੁਸ਼ਕਲ ਹੈ, ਬਹੁਤ ਕਠਿਨ। ਗੁਰੂ ਸਵਾਰਿਓ ਗੁਰੂ ਨਾਨਕ ਦੇ ਪਾਤਸ਼ਾਹ ਜੀ ਕਹਿੰਦੇ ਨੇ, ਮਰਦਾਨਿਆ ਜੇ ਸਾਡੇ ਨਾਲ ਚੱਲਣਾ ਹੀ ਨਾ ਤੇ ਫੇਰ ਤੇ ਇਸੇ ਤਰ੍ਹਾਂ ਹੀ ਫਾਕੇ ਕੱਟਣੇ ਪੈਣਗੇ, ਭੁੱਖ ਸਹਿਣ ਕਰਨੀ ਪਏਗੀ, ਪਿਆਸ ਸਹਿਣ ਕਰਨੀ ਪਏਗੀ। ਦੇਖੋ, ਜਿਨ੍ਹਾਂ ਨੇ ਦੂਜਿਆਂ ਦਾ ਭਲਾ ਕਰਨਾ ਹੁੰਦਾ ਨਾ ਉਹਨਾਂ ਨੂੰ ਦੁੱਖਾਂ ਵਿੱਚੋਂ ਨਿਕਲਣਾ ਪੈਂਦਾ। ਜਿਸ ਨੇ ਦੂਜੇ ਦਾ ਰਸਤਾ ਸਾਫ ਕਰਨਾ ਸੱਚ ਜਾਣਿਓ ਉਹਨੂੰ ਕੰਡਿਆਂ ਵਿੱਚ ਵੜਨਾ ਹੀ ਪਏਗਾ, ਤਾਂ ਦੂਜੇ ਦਾ ਮਾਰਗ ਜਿਹੜਾ ਉਹ ਸਾਫ ਹੋ ਸਕਦਾ। ਗੁਰੂ ਨਾਨਕ ਦੇ ਪਾਤਸ਼ਾਹ ਜੀ ਨੇ, ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਪਹਿਲਾਂ ਬਾਬੇ ਪਾਇਆ ਬਖਸ਼ ਦਰ, ਪਿੱਛੋਂ ਦੇ ਫਿਰ ਕਾਲ ਕਮਾਈ, ਰੇਤ ਅੱਕ ਆਹਾਰ ਕਰ, ਰੋੜਾਂ ਕੀ ਗੁਰ ਕਰੀ ਵਿਛਾਈ। ਆਹਾਰ ਕਾਹਦਾ? ਕੰਦ ਮੂਲ ਖਾ ਕੇ ਗੁਜ਼ਾਰਾ ਕਰਨਾ, ਰੋੜਾਂ ਦੇ ਉੱਤੇ ਸੌਣਾ, ਕੋਈ ਮਖਮਲੀ ਗੱਦੇ ਨਹੀਂ, ਮਨੁੱਖਤਾ ਦਾ ਭਲਾ ਕਰਨਾ ਤੇ ਗੁਰੂ ਸਵਾਰਿਓ ਆਪ ਨੂੰ ਫਿਰ ਕਸ਼ਟ ਜਿਹੜੇ ਨੇ ਉਹ ਸਹਿਣ ਕਰਨੇ ਪੈਣ। ਭਾਈ ਮਰਦਾਨੇ ਨੂੰ ਵੀ ਕਹਿਣ ਲੱਗੇ ਕਿ ਮਰਦਾਨਿਆ ਸਾਡੇ ਨਾਲ ਰਹਿਣਾ ਹੀ ਤੇ ਫਿਰ ਤੇ ਇਸੇ ਤਰ੍ਹਾਂ ਹੀ ਰਹਿਣਾ ਪਏਗਾ, ਤੇ ਜੇ ਤੂੰ ਆਪਣੇ ਮਨ ਵਿੱਚ ਸਲਾਹ ਕਰ ਲੈ ਜੇ ਤੂੰ ਨਹੀਂ ਰਹਿ ਸਕਦਾ ਤੇ ਫਿਰ ਤੂੰ ਵਾਪਸ ਘਰ ਚਲਾ ਜਾ, ਸਾਡੇ ਨਾਲ ਤੇ ਇਸੇ ਤਰ੍ਹਾਂ ਹੀ ਹੈ, ਆਪਣੇ ਮਨ ਵਿੱਚ ਵਿਚਾਰ ਕਰ, ਜੇ ਨਹੀਂ ਰਿਹਾ ਜਾਂਦਾ ਤੇ ਤੂੰ ਜਾ ਸਕਦਾ ਵਾਪਸ। ਭਾਈ ਮਰਦਾਨਾ ਕਹਿੰਦਾ ਜੀ ਫਿਰ ਮੈਨੂੰ ਵਾਪਸ ਭੇਜ ਦਿਓ। ਗੁਰੂ ਨਾਨਕ ਦੇ ਪਾਤਸ਼ਾਹ ਕਹਿੰਦੇ ਨੇ ਠੀਕ ਹੈ ਮਰਦਾਨਿਆ, ਇਹ ਜਿਹੜੀ ਰਬਾਬ ਲੈ ਕੇ ਆਇਆ ਨਾ ਇਹ ਭੈਣ ਨਾਨਕੀ ਦੇ ਘਰ ਰੱਖ ਦੇ ਤੇ ਤੂੰ ਜਾ ਸਕਦਾ, ਤਲਵੰਡੀ ਚਲਾ ਜਾ। ਭਾਈ ਮਰਦਾਨੇ ਨੇ ਉਹ ਰਬਾਬ ਲਈ ਤੇ ਭੈਣ ਨਾਨਕੀ ਦੇ ਘਰ ਚਲੇ। ਉੱਥੇ ਜਾ ਕੇ ਜਦੋਂ ਭੈਣ ਨੇ ਸੁੱਖ ਸਾਂਦ ਪੁੱਛੀ ਕਿ ਮਰਦਾਨਿਆ ਬੜੇ ਦਿਨਾਂ ਬਾਅਦ ਆਇਆ, ਹੁਣ ਭਾਈ ਮਰਦਾਨਾ ਦੱਸਦਾ ਕਿ ਮੈਂ ਇੱਥੇ ਰਬਾਬ ਰੱਖਣ ਵਾਸਤੇ ਆਇਆ, ਤੇ ਗੁਰੂ ਨਾਨਕ ਦੇਵ ਮਹਾਰਾਜ ਨੇ ਮੈਨੂੰ ਭੇਜ ਦਿੱਤਾ ਵਾਪਸ, ਕਹਿੰਦੇ ਨੇ ਕਿ ਤੂੰ ਜਾ ਸਕਦਾ, ਜੇ ਤੂੰ ਨਹੀਂ ਰਹਿ ਸਕਦਾ ਤੇ ਤੂੰ ਤਲਵੰਡੀ ਵਾਪਸ ਚਲਾ ਜਾ, ਤੇ ਮੈਂ ਤੇ ਜਾਣ ਵਾਸਤੇ ਆਇਆ। ਭੈਣ ਨਾਨਕੀ ਨੂੰ ਬੜਾ ਵਿਰਾਗ ਆਇਆ। ਉਹਦਾ ਕਾਰਨ ਇਹ ਸੀ ਕਿ ਭੈਣ ਨੂੰ ਇੱਕ ਬੜਾ ਹੌਸਲਾ ਸੀ ਕਿ ਮਰਦਾਨਾ ਤੇ ਮੇਰੇ ਵੀਰ ਦੇ ਨਾਲ ਹੈ ਨਾ, ਮਰਦਾਨਾ ਨਾਲ ਹੈ, ਉਹ ਇਕੱਲੇ ਨਹੀਂ। ਪਰ ਹੁਣ ਜਦੋਂ ਪਤਾ ਲੱਗਿਆ ਕਿ ਮਰਦਾਨਾ ਵੀ ਜਾ ਰਿਹਾ ਤੇ ਭੈਣ ਨੂੰ ਬਹੁਤ ਵੈਰਾਗ ਆਇਆ। ਉਹਨੇ ਚਿਰ ਨੂੰ ਭਾਈਆ ਜੈ ਰਾਮ ਜੀ ਬਾਹਰੋਂ ਆ ਗਏ। ਉਹ ਆ ਕੇ ਤੇ ਤੁਲਸਾ ਨੂੰ ਪੁੱਛਦੇ ਨੇ ਕਿ ਕੀ ਗੱਲ ਹੈ, ਨਾਨਕੀ ਇੰਨਾ ਵੈਰਾਗ ਕਿਉਂ, ਰੁਦਨ ਕਿਉਂ। ਉਸਨੇ ਦੱਸਿਆ ਵੀ ਇਸ ਤਰ੍ਹਾਂ ਭਾਈ ਮਰਦਾਨਾ ਜੀ ਇਹ ਜਾ ਰਹੇ ਨੇ ਤੇ ਇਸ ਕਰਕੇ ਉਹ ਵਿਰਾਗ ਵਿੱਚ ਨੇ ਕਿ ਉਹ ਰਹਿੰਦੇ ਵੀਰ ਦੇ ਕੋਲ। ਹੁਣ ਭਾਈਆ ਜੈ ਰਾਮ ਜੀ ਕਹਿੰਦੇ ਨੇ ਕਿ ਮਰਦਾਨਿਆ ਤੈਨੂੰ ਕੀ ਤਕਲੀਫ ਹੈ, ਤੂੰ ਕਿਉਂ ਜਾ ਰਿਹਾ। ਉਹ ਕਹਿੰਦਾ ਜੀ ਗੱਲ ਇਹ ਹੈ ਕਿ ਮੈਂ ਆਮ ਮਨੁੱਖ ਹਾਂ, ਗੁਰੂ ਨਾਨਕ ਤੇ ਅਕਾਲ ਦਾ ਰੂਪ ਨੇ, ਉਹਨਾਂ ਨੂੰ ਤੇ ਭੁੱਖ ਤ੍ਰੇਹ ਦੀ ਕੋਈ ਪਰਵਾਹ ਨਹੀਂ ਹੈ, ਪਰ ਮੈਂ ਇੰਨੇ ਇੰਨੇ ਦਿਨ ਭੁੱਖਾ ਨਹੀਂ ਨਾਲ ਰਹਿ ਸਕਦਾ। ਹੁਣ ਭਾਈਆ ਜੈ ਰਾਮ ਜੀ ਕਹਿਣ ਲੱਗੇ ਕਿ ਮਰਦਾਨਿਆ ਜਿੰਨੇ ਦਿਨ ਤੁਸੀਂ ਇੱਥੇ ਹੋ ਓਨੇ ਦਿਨ ਦੋਵੇਂ ਵਕਤ ਪ੍ਰਸ਼ਾਦਾ ਤੂੰ ਇੱਥੋਂ ਘਰੋਂ ਛੱਕ ਜਾਇਆ, ਦੋਵੇਂ ਵਕਤ ਪ੍ਰਸ਼ਾਦਾ ਇੱਥੋਂ ਛੱਕ ਕੇ ਜਾਇਆ ਕਰ, ਨਾਲ ਤੈਨੂੰ ਪੈਸੇ ਦੇ ਦਿੰਦੇ ਹਾਂ, ਜੇ ਹੋਰ ਵੀ ਕਿਤੇ ਜਾਣਾ ਪਵੇ ਤੇ ਨਾਲ ਮਾਇਆ ਦੇ ਦਿੰਦੇ ਹਾਂ, ਤੁਸੀਂ ਬਾਹਰੋਂ ਲੈ ਕੇ ਤੇ ਪ੍ਰਸ਼ਾਦਾ ਛੱਕ ਸਕਦੇ, ਪਰ ਤੂੰ ਜਾ ਨਾ। ਭਾਈਆ ਜੈ ਰਾਮ ਜੀ ਨੇ ਜਦੋਂ ਮਰਦਾਨੇ ਨੂੰ ਇਹ ਬਚਨ ਕਹੇ ਤੇ ਮਰਦਾਨਾ ਅੰਦਰੋਂ ਬੜਾ ਖੁਸ਼ ਹੋਇਆ, ਕਹਿਣ ਲੱਗਾ ਠੀਕ ਹੈ, ਜਿਵੇਂ ਤੁਸੀਂ ਕਹਿ ਰਹੇ ਹੋ ਇਸੇ ਤਰ੍ਹਾਂ ਹੀ ਠੀਕ। ਅੱਜ ਦਾ ਅੱਗੇ ਪ੍ਰਸੰਗ ਬੜੇ ਹੀ ਪਿਆਰ ਦੇ ਨਾਲ ਸਰਵਣ ਕਰੀਏ। ਪਹਿਲਾਂ ਸਾਰੇ ਰਸਨਾਂ ਨੂੰ ਪਵਿੱਤਰ ਕਰੋ, ਇੱਕ ਵਾਰੀ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ, ਫਿਰ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੁਣ ਕਰ ਮਰਦਾਨਾ ਔਰ ਹਰ ਖਾਨਾ ਕੀਨੋ ਰਹਿਣ ਵਿਚਾਰ।
ਕਹਿੰਦੇ ਨੇ ਜਦੋਂ ਇਹ ਸੁਣਿਆ ਭਾਈ ਮਰਦਾਨੇ ਨੇ ਭਾਈਆ ਜੈ ਰਾਮ ਜੀ ਕੋਲ, ਤੇ ਕਹਿੰਦੇ ਨੇ ਕਿ ਅੰਦਰੋਂ ਬੜਾ ਖੁਸ਼ ਹੋਇਆ, ਔਰ ਹਰ ਖਾਨਾ ਔਰ ਹਿਰਦੇ ਤੋਂ ਦਿਲ ਤੋਂ ਬੜਾ ਖੁਸ਼ ਹੋਇਆ ਭਾਈ ਮਰਦਾਨਾ, ਔਰ ਕੀਨੋ ਰਹਿਣ ਵਿਚਾਰ, ਤੇ ਮਨ ਵਿੱਚ ਹੁਣ ਰਹਿਣ ਦੀ ਵਿਚਾਰ ਕਰ ਲਈਏ ਕਿ ਠੀਕ ਹੈ ਮੈਂ ਗੁਰੂ ਨਾਨਕ ਦੇ ਨਾਲ ਰਵਾਂਗਾ, ਖਾਣ ਪੀਣ ਦੀ ਕੋਈ ਦਿੱਕਤ ਨਹੀਂ ਆਵੇਗੀ, ਇਸ ਕਰਕੇ ਹੁਣ ਅੰਦਰੋਂ ਬਹੁਤ ਪ੍ਰਸੰਨ ਹੈ।
ਮੁਖ ਬਚਨ ਬਖਾਨਾ ਤੁਮ ਕਹਿ ਮਾਨਾ ਜਾਓ ਨਾ ਮੈਂ ਆਗਾਰ।
ਆਗਾਰ ਕਹਿੰਦੇ ਨੇ ਘਰ ਨੂੰ, ਤੇ ਭਾਈ ਮਰਦਾਨਾ ਮੁਖ ਤੋਂ ਕਹਿ ਰਿਹਾ ਕਿ ਮੈਂ ਮਹਾਰਾਜ ਜੀ ਜੋ ਤੁਹਾਡਾ ਕਹਿ ਨਾ ਉਹ ਮੈਂ ਮੰਨਦਾ ਵਾਂ, ਜੋ ਤੁਸੀਂ ਮੁੱਖ ਤੋਂ ਕਹਿ ਦਿੱਤਾ ਉਹ ਮੈਂ ਮੰਨਣ ਵਾਸਤੇ ਤਿਆਰ ਹਾਂ, ਇਸ ਕਰਕੇ ਮੈਂ ਤੁਹਾਡੀ ਗੱਲ ਮੰਨ ਕੇ ਤੇ ਹੁਣ ਘਰ ਵਾਪਸ ਨਹੀਂ ਜਾਵਾਂਗਾ।
ਹੋਈ ਪੁਨ ਰਹਿਣਾ ਰਹੇ ਸੋ ਐਨਾ ਖੁਸ਼ੀ ਨਾਨਕੀ ਪੂਰ।
ਫਿਰ ਭੈਣ ਨਾਨਕੀ ਕਹਿਣ ਲੱਗੀ ਕਿ ਹੁਣ ਰਾਤ ਪੈ ਗਈ ਏ ਤੇ ਤੂੰ ਹੁਣ ਇੱਥੇ ਘਰ ਵਿੱਚ ਹੀ ਟਿਕ ਜਾ, ਤੇ ਭੈਣ ਨਾਨਕੀ ਅੰਦਰੋਂ ਹੁਣ ਬਹੁਤ ਖੁਸ਼ ਹੋ ਗਏ ਹਨ।
ਜਿਉਂ ਹੋਏ ਰੁਕ ਗ੍ਰਹਿ ਨਰ ਜਾਵਹਿ ਤਹਿ ਟਰ ਤਿਉਂ ਔਰ ਪੀਰਾ ਦੂਰ।
ਔਰ ਕਹਿੰਦੇ ਨੇ ਕਿ ਇਸ ਤਰ੍ਹਾਂ ਹੋ ਗਿਆ ਕਿ ਜਿਵੇਂ ਕੋਈ ਕਿਸੇ ਤੇ ਗ੍ਰਹਿ ਚੱਕਰ ਹੋਵੇ ਨਾ, ਤੇ ਉਹ ਗ੍ਰਹਿ ਰੁਕ ਜਾਏ, ਗ੍ਰਹਿ ਟਲ ਜਾਏ, ਤੇ ਉਸ ਤੋਂ ਬਾਅਦ ਜਿਹੜਾ ਮਨੁੱਖ ਹੈ ਉਹਦੀ ਪੀੜਾ ਦੂਰ ਹੋ ਜਾਂਦੀ, ਉਹ ਅੰਦਰੋਂ ਬੜਾ ਪ੍ਰਸੰਨ ਹੁੰਦਾ। ਇਸੇ ਤਰ੍ਹਾਂ ਹੀ ਭੈਣ ਨਾਨਕੀ ਹੁਣ ਅੰਦਰੋਂ ਬਹੁਤ ਪ੍ਰਸੰਨ ਹਨ।
ਭਈ ਭੋਰ ਭਈ ਮਰਦਾਨਾ ਬੋਲਿਓ ਜਾਵੋ ਨਾਨਕ ਪਾਸੀ।
ਹੁਣ ਜਦੋਂ ਦਿਨ ਚੜਿਆ ਤੇ ਫਿਰ ਭਾਈ ਮਰਦਾਨਾ ਜੀ ਕਹਿਣ ਲੱਗੇ ਕਿ ਹੁਣ ਮੈਂ ਗੁਰੂ ਨਾਨਕ ਦੇ ਪਾਤਸ਼ਾਹ ਜੀ ਦੇ ਪਾਸ ਮੈਂ ਉਹਨਾਂ ਦੇ ਕੋਲ ਜਾਂਦਾ ਹਾਂ।
ਭੋਜਨ ਕਰ ਤਿਆਰ ਤੁਜ ਦੇਵੈ ਖਾਏ ਜਾਹੋ ਸ਼ੁੱਧ ਨਾਸੀ।
ਭੈਣ ਨਾਨਕੀ ਜੀ ਕਹਿਣ ਲੱਗੇ ਕਿ ਮੈਂ ਤੈਨੂੰ ਭੋਜਨ ਤਿਆਰ ਕਰ ਦਿੰਨੀ ਆ, ਤੂੰ ਭੋਜਨ ਛੱਕ ਕੇ ਜਾ ਤਾਂ ਕਿ ਤੇਰੀ ਭੁੱਖ ਜਿਹੜੀ ਏ ਉਹ ਮਿਟ ਜਾਵੇਗੀ।
ਮਾਨ ਬਚਨ ਸੁਖ ਅਚਿਉ ਅਹਾਰਾ, ਮਾਨ ਬਚਨ ਮੁਖ ਬਚ ਅਚਿਉ ਅਹਾਰਾ, ਗਵਨਨ ਭਇਓ ਤਿਆਰੀ।
ਬਚਨ ਮੰਨਿਆ ਭੈਣ ਨਾਨਕੀ ਦਾ ਤੇ ਭਾਈ ਮਰਦਾਨਾ ਜੀ ਉੱਥੇ ਬੈਠ ਗਏ ਨੇ। ਭੈਣ ਜੀ ਨੇ ਬੜੇ ਪਿਆਰ ਦੇ ਨਾਲ ਪ੍ਰਸ਼ਾਦਾ ਤਿਆਰ ਕੀਤਾ, ਭਾਈ ਮਰਦਾਨਾ ਜੀ ਨੇ ਪ੍ਰਸ਼ਾਦਾ ਛਕ ਲਿਆ ਤੇ ਹੁਣ ਗਮਨਨ ਭਇਓ ਤਿਆਰੀ, ਹੁਣ ਅੱਗੇ ਤੁਰਨ ਦੀ ਭਾਈ ਮਰਦਾਨੇ ਨੇ ਤਿਆਰੀ ਕਰ ਲਈ ਹੈ।
ਗਰ ਕੋ ਚੀਰ ਜਰਾਮ ਦਇਓ ਤਬ ਪਹਿਰਿਓ ਹਰਖਤ ਭਾਰੀ,
ਤੇ ਗਲ ਪਾਉਣ ਵਾਸਤੇ ਭਾਈਆ ਜੈ ਰਾਮ ਜੀ ਨੇ ਕੱਪੜੇ ਵੀ ਦਿੱਤੇ, ਮਰਦਾਨੇ ਨੂੰ ਗਲ ਪਾਉਣ ਲਈ ਸੋਹਣੇ ਕੱਪੜੇ ਦਿੱਤੇ ਨੇ। ਉਹ ਕੱਪੜੇ ਪਹਿਣ ਕੇ ਤੇ ਮਰਦਾਨਾ ਅੰਦਰੋਂ ਬੜਾ ਹੀ ਪ੍ਰਸੰਨ ਹੋਇਆ, ਬੜਾ ਖੁਸ਼ ਹੋਇਆ ਹੈ।
ਬੀਸ ਰਜਤਪਣ ਦੀਨੇ ਬੋਹਰੋ ਪਨਤ ਨਾਨਕੀ ਬੈਨਾ।
ਵੀ ਰਜਤਪਣ ਉਸ ਵੇਲੇ ਦੇ ਭਾਈ ਮਰਦਾਨੇ ਨੂੰ ਭੈਣ ਨਾਨਕੀ ਨੇ ਦਿੱਤੇ ਨੇ ਨਾਲ, ਔਰ ਕਹਿੰਦੇ ਨੇ ਫਿਰ ਮੁਖ ਤੋਂ ਭੈਣ ਨਾਨਕੀ ਨੇ ਇਹ ਬਚਨ ਵੀ ਆਖੇ ਹਨ।
ਸਦਨ ਆਨ ਮੁਝ ਦਰਸ਼ਨ ਦੀਜੈ ਪਨਹੋ ਬਿਨੈ ਗੁਣ ਐਨਾ।
ਗੁਣ ਐਨਾ ਭਾਵ ਗੁਣਾਂ ਦਾ ਘਰ, ਤੇ ਕਹਿਣ ਲੱਗੀ ਕਿ ਮੇਰੇ ਵੀਰ ਨੂੰ ਇਹ ਆਖਿਓ ਕਿ ਉਹ ਘਰ ਆ ਕੇ ਦਰਸ਼ਨ ਦੇਵੇ। ਕਿਸ ਨੂੰ ਆਖਣਾ? ਜਿਹੜਾ ਗੁਣਾਂ ਦੇ ਘਰ, ਗੁਣਾਂ ਦਾ ਘਰ ਹੈ, ਭਾਵ ਗੁਰੂ ਨਾਨਕ ਦੇ ਪਾਤਸ਼ਾਹ। ਭੈਣ ਕਹਿੰਦੀ ਵੀ ਉਹਨਾਂ ਨੂੰ ਕਿਹੋ ਕਿ ਮੈਨੂੰ ਆ ਕੇ ਉਹ ਦਰਸ਼ਨ ਦੇ ਕੇ ਜਾਣ।
ਅਧਿਕ ਲਾਲਸਾ ਹਿਰਦੈ ਲਖ ਕਰ ਦਇਆ ਧਾਰ ਕਰ ਆਵੇ।
ਔਰ ਕਹਿੰਦੇ ਨੇ ਕਿ ਇਹ ਜਾਣ ਕੇ ਕਿ ਮੇਰੇ ਅੰਦਰ ਬਹੁਤ ਜ਼ਿਆਦਾ ਲਾਲਸਾ ਹੈ ਉਹਨਾਂ ਦੀ ਦਰਸ਼ਨ ਕਰਨ ਦੀ, ਗੁਰੂ ਨਾਨਕ ਦੇ ਦਰਸ਼ਨ ਕਰਨ ਦੀ ਮੇਰੇ ਅੰਦਰ ਬਹੁਤ ਜ਼ਿਆਦਾ ਲਾਲਸਾ ਹੈ, ਚਾਹਨਾ ਹੈ, ਇਸ ਕਰਕੇ ਅੰਦਰ ਦਇਆ ਧਾਰ ਕੇ ਮੇਰੇ ਤੇ ਦਇਆ ਕਰਕੇ ਰਹਿਮਤ ਦੇ ਘਰ ਵਿਚ ਆ ਕੇ ਤੇ ਉਹ ਮੈਨੂੰ ਜਰੂਰ ਦਰਸ਼ਨ ਦੇਣ ਲਈ ਘਰ ਆਉਣ।
ਜਾਹੋ ਅਵਹਿ ਮਰਦਾਨਾ ਤਿੰਨ ਢਗ ਅਨਤ ਥਾਨ ਨਹਿ ਜਾਵੇ।
ਔਰ ਕਹਿਣ ਲੱਗੇ ਕਿ ਜਾਹੋ ਅਵਹਿ ਮਰਦਾਨਾ ਤਿੰਨ ਢਿਗ ਅਨਤ ਥਾਨ ਨਹਿ ਜਾਵੇ। ਕਹਿਣ ਲੱਗੇ ਮਰਦਾਨਿਆ ਹੁਣੇ ਹੀ ਤੂੰ ਚਲਾ ਜਾ ਤੇ ਇੱਕ ਗੱਲ ਯਾਦ ਰੱਖੀ, ਹੁਣ ਹੋਰ ਕਿਸੇ ਥਾਂ ਤੇ ਨਾ ਜਾਈ, ਭਾਵ ਰਸਤੇ ਵਿਚ ਕਿਤੇ ਟਿਕ ਨਾ ਜਾਈ, ਹੁਣ ਸਿੱਧਾ ਵੀਰ ਦੇ ਕੋਲ ਤੂੰ ਚਲਾ ਜਾ।
ਕੰਧੇ ਧਰ ਰਬਾਬਾ ਕੋ ਗਵਨਿਓ ਸ੍ਰੀ ਗੁਰ ਢਿਗ ਤਬ ਆਇਓ।
ਕੰਧੇ ਦੇ ਉੱਤੇ ਰਬਾਬ ਰੱਖ ਲਈਏ, ਭਾਈ ਮਰਦਾਨਾ ਜੀ ਨੇ ਤੇ ਤੁਰ ਪਏ ਨੇ, ਤੇ ਹੁਣ ਤੁਰਦੇ ਤੁਰਦੇ ਫਿਰ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਜੀ ਦੇ ਕੋਲ ਪਹੁੰਚ ਗਏ ਹਨ।
ਵੰਦਨ ਕਰ ਵੈਸਿਓ ਗੁਰ ਬੋਲੇ ਕਿਉਂ ਰਬਾਬ ਪੁੰਨ ਲਿਆਇਓ।
ਜਦੋਂ ਨਮਸਕਾਰ ਕਰਕੇ ਗੁਰੂ ਨਾਨਕ ਜੀ ਦੇ ਕੋਲ ਤੇ ਮਰਦਾਨਾ ਬੈਠ ਗਿਆ ਤੇ ਫਿਰ ਪਾਤਸ਼ਾਹ ਜੀ ਪੁੱਛਦੇ ਨੇ ਕਿ ਮਰਦਾਨਿਆ ਤੈਨੂੰ ਤੇ ਕਿਹਾ ਸੀ ਕਿ ਰਬਾਬ ਭੈਣ ਦੇ ਘਰ ਰੱਖ ਕੇ ਤੇ ਤੂੰ ਚਲਾ ਜਾ, ਤੇ ਹੁਣ ਤੂੰ ਕਿਉਂ ਰਬਾਬ ਲੈ ਕੇ ਵਾਪਸ ਆ ਗਿਆ ਹੈ।
ਕਹਿ ਗਇਓ ਮੈਂ ਧਰਨ ਜਵੈ ਤਹਿ ਭਗਨੀ ਮਨ ਅਨੁਰਾਗਾ।
ਕਹਿਣ ਲੱਗਾ ਪਾਤਸ਼ਾਹ ਜਦੋਂ ਮੈਂ ਇਹ ਰਬਾਬ ਰੱਖਣ ਵਾਸਤੇ ਘਰ ਗਿਆ ਤੇ ਉਥੇ ਜਦੋਂ ਭੈਣ ਨਾਨਕੀ ਨੇ ਪੁੱਛਿਆ, ਇਹਨਾਂ ਨੇ ਦੱਸਿਆ ਕਿ ਮੈਂ ਜਾ ਰਿਹਾ, ਤੇ ਭੈਣ ਨਾਨਕੀ ਦੇ ਅੰਦਰ ਬਹੁਤ ਜ਼ਿਆਦਾ ਪਿਆਰ ਜਿਹੜਾ ਸੀ ਉਹ ਉਮੜਿਆ ਹੈ।
ਮਨ ਬਾ ਜਾਵਨ ਕੀ ਬਾਤ ਸੁਣੀ ਤੈਨ ਕੀਨੋ ਵੱਡ ਵੈਰਾਗਾ।
ਜਦੋਂ ਮੈਂ ਜਾਣ ਦੀ ਗੱਲ ਕੀਤੀ ਤੇ ਭੈਣ ਨਾਨਕੀ ਨੇ ਅੰਦਰ ਬਹੁਤ ਵੱਡਾ ਵੈਰਾਗ ਕੀਤਾ, ਕਿਉਂਕਿ ਭੈਣ ਨਾਨਕੀ ਨੂੰ ਇਸ ਗੱਲ ਦੀ ਚਿੰਤਾ ਪੈ ਗਈ ਕਿ ਮੇਰਾ ਵੀਰ ਹੁਣ ਕੱਲਾ ਰਹੇਗਾ, ਇਹ ਮਰਦਾਨਾ ਵਾਪਸ ਜਾ ਰਿਹਾ, ਇਸ ਕਰਕੇ ਭੈਣ ਦਾ ਪਿਆਰ ਬਹੁਤ ਹੈ ਗੁਰੂ ਨਾਨਕ ਦੇ ਪਾਤਸ਼ਾਹ ਜੀ ਦੇ ਨਾਲ, ਇਸ ਕਰਕੇ ਉਹਨਾਂ ਦੇ ਅੰਦਰ ਬਹੁਤ ਜ਼ਿਆਦਾ ਵੈਰਾਗ ਆਇਆ ਹੈ।
ਆਨ ਜਰਾਮ ਪਨੇ ਮੁਖ ਬਚਨਾ ਜਬ ਲੋ ਪੁਰ ਸੁਲਤਾਨਾ।
ਔਰ ਕਹਿੰਦੇ ਨੇ ਆਨ ਜੈ ਰਾਮ ਭਨੇ ਮੁੱਖ ਬਚਨਾ। ਉਧਰੋਂ ਭਾਈਆ ਜੈ ਰਾਮ ਜੀ ਆ ਗਏ ਤੇ ਉਹਨਾਂ ਨੇ ਆਪਣੇ ਮੁਖਾਰ ਪਿੰਡ ਤੋਂ ਇਹ ਬਚਨ ਕੀਤੇ ਕਿ ਜਦੋਂ ਤੱਕ ਤੁਸੀਂ ਸੁਲਤਾਨਪੁਰ ਲੋਧੀ ਵਿੱਚ ਹੋ
ਤਬ ਲੋ ਭੋਜਨ ਖਾਵੋ ਹਮ ਕਰ ਪੁੰਨ ਕੀ ਖਰਚੀ ਪਾਨਾ।
ਕਹਿਣ ਲੱਗੇ ਜਿੰਨਾ ਚਿਰ ਤੁਸੀਂ ਸੁਲਤਾਨਪੁਰ ਲੋਧੀ ਹੋ ਓਨਾ ਚਿਰ ਤੁਸੀਂ ਪ੍ਰਸ਼ਾਦਾ ਸਾਡੇ ਘਰ ਆ ਕੇ ਛਕਿਆ ਕਰੋ ਔਰ ਫਿਰ ਪੁੰਨ ਕੀ ਖਰਚੀ ਪਾਨਾ। ਕਹਿੰਦੇ ਨੇ ਫਿਰ ਉਹਨਾਂ ਨੇ ਮੈਨੂੰ ਹੱਥ ਵਿੱਚ ਮਾਇਆ ਵੀ ਦਿੱਤੀ ਹੈ।
ਬੀਸ ਕਾਰ ਖਿਕ ਗਰ ਕੋ ਅੰਬਰ ਦੈ ਕਰ ਮੁਜੈ ਪਠਾਇਆ।
ਕਹਿੰਦੇ ਨੇ ਕਿ ਬੀਸ ਕਾਰ ਖਿਕ 20 ਰੁਪਈਏ ਜਿਨ੍ਹਾਂ ਨੂੰ ਆਪਾਂ ਕਹਿ ਦਿੰਦੇ ਹਾਂ ਔਰ ਗਰ ਕੋ ਅੰਬਰ ਅੰਬਰ ਕਹਿੰਦੇ ਨੇ ਕੱਪੜੇ ਨੂੰ ਗਲੇ ਦੇ ਕੱਪੜੇ ਦਿੱਤੇ ਦੈ ਕਰ ਮੁਜੈ ਪਠਾਇਆ ਤੇ ਕਹਿੰਦੇ ਨੇ ਮੈਨੂੰ ਦੇ ਕੇ ਤੇ ਫੇਰ ਉਹਨਾਂ ਨੇ ਇਧਰ ਭੇਜਿਆ ਹੈ।
ਪੁਨ ਭਗਨੀ ਪਨ ਆਨ ਸਦਨ ਮੁਜ ਦਿਹੋ ਦਰਸ਼ਨ ਕਰ ਦਾਇਆ।
ਫੇਰ ਭੈਣ ਜੀ ਨੇ ਬੜੇ ਪਿਆਰ ਦੇ ਨਾਲ ਕਿਹਾ ਕਿ ਵੀਰ ਨੂੰ ਆਖਿਓ ਕਿ ਮੈਨੂੰ ਆ ਕੇ ਦਇਆ ਕਰਕੇ ਕਿਰਪਾ ਕਰਕੇ ਆ ਕੇ ਤੇ ਮੈਨੂੰ ਦਰਸ਼ਨ ਦੇ ਕੇ ਜਾਣ।
ਕਿਆ ਕਿਨੋ ਤੈ ਇਹੋ ਕੋ ਕਾਮਾ ਅੰਤ ਹੈ ਡੂਮ ਸੁਭਾਏ।
ਹੁਣ ਗੁਰੂ ਨਾਨਕ ਦੇ ਪਾਤਸ਼ਾਹ ਜੀ ਗੁੱਸੇ ਹੋਏ ਨੇ ਮਰਦਾਨੇ ਨੂੰ ਕਹਿਣ ਲੱਗੇ ਮਰਦਾਨਿਆ ਤੂੰ ਇਹ ਕੀ ਭੈੜਾ ਕੰਮ ਕੀਤਾ ਈ ਇਹ ਤੂੰ ਚੰਗਾ ਕੰਮ ਨਹੀਂ ਕੀਤਾ। ਕਿਆ ਕੀਨੋ ਤੈ ਇਹ ਕੁਕਾਮਾ ਕੁਕਾਮਾ ਕਹਿੰਦੇ ਨੇ ਭੈੜੇ ਕੰਮ ਨੂੰ ਮਾੜਾ ਕਰਮ ਜਿਹੜਾ ਕੁਕਰਮ ਜਿਹਨੂੰ ਕਹਿ ਦਿੰਦੇ ਨੇ ਕਹਿੰਦੇ ਨੇ ਤੂੰ ਮਾੜਾ ਕਰਮ ਕੀਤਾ ਅੰਤੇ ਡੂਮ ਸਭਾਏ ਕਹਿੰਦੇ ਨੇ ਤੂੰ ਆਖਿਰਕਾਰ ਮਰਾਸੀਆਂ ਵਾਲਾ ਸੁਭਾਅ ਜਿਹੜਾ ਨਾ ਉਹ ਤੇਰਾ ਨਹੀਂ ਗਿਆ ਉਹ ਤੇਰਾ ਅਜੇ ਵੀ ਕਾਇਮ ਹੈ।
ਆਗੈ ਤਿੰਨ ਪਾਲਨ ਸ੍ਰੀ ਚੰਦਾ ਪੁਨ ਜਾਚੈ ਤੁਮ ਜਾਏ।
ਅੱਗੇ ਤੇ ਉਹ ਬਾਬਾ ਸ੍ਰੀ ਚੰਦ ਦਾ ਪਾਲਣ ਪੋਸ਼ਣ ਪੈ ਕਰਦੇ ਨੇ ਉਹਦੇ ਤੇ ਖਰਚਾ ਕਰ ਰਹੇ ਨੇ ਉਹਦਾ ਪਾਲਣ ਪੋਸ਼ਣ ਕਰ ਰਹੇ ਹਨ ਤੇ ਦੂਜਾ ਤੂੰ ਹੀ ਜਾ ਕੇ ਤੇ ਉਹਨਾਂ ਦੇ ਕੋਲੋਂ ਪੈਸੇ ਮੰਗਣ ਲੱਗ ਪਿਆ ਹੈ।
ਭਲੋ ਕਾਜ ਕੀਨੋ ਇਹ ਨਾਹੀ ਲਾਲਚ ਕਰ ਧਨ ਆਨਾ।
ਕਹਿਣ ਲੱਗੇ ਮਰਦਾਨਿਆ ਇਹ ਤੂੰ ਚੰਗਾ ਕੰਮ ਨਹੀਂ ਉਹ ਕੀਤਾ ਜਿਹੜਾ ਤੂੰ ਲਾਲਚ ਕਰਕੇ ਨਾ ਤੇ ਉਹਨਾਂ ਕੋਲੋਂ ਪੈਸੇ ਮੰਗ ਕੇ ਲੈ ਆ ਉਹ ਤੇ ਅੱਗੇ ਖਰਚਾ ਪੈ ਕਰਦੇ ਨੇ ਸਾਡੇ ਬੱਚੇ ਤੇ ਸ੍ਰੀ ਚੰਦ ਤੇ ਪਰ ਇਹ ਜਿਹੜਾ ਤੂੰ ਲਾਲਚ ਵੱਸ ਹੋ ਕੇ ਉਹਨਾਂ ਕੋਲੋਂ ਪੈਸੇ ਮੰਗ ਕੇ ਲੈ ਕੇ ਆਇਆ ਨਾ ਇਹ ਤੂੰ ਬਹੁਤ ਮਾੜਾ ਕੰਮ ਕੀਤਾ ਹੈ।
ਜਾਹੋ ਸਪਦ ਮੁਰ ਮੋਰ ਸੋ ਦੀ ਜੈ ਨਹਿ ਰਾਖੋ ਨਿਜ ਪਾਨਾ।
ਤੇ ਕਹਿਣ ਲੱਗੇ ਕਿ ਹੁਣੇ ਹੀ ਜਾ ਪਾਤਸ਼ਾਹ ਕਹਿੰਦੇ ਨੇ ਹੁਣੇ ਹੀ ਜਾ ਤੇ ਜਾ ਕੇ ਪੈਸੇ ਜਿਹੜੇ ਨੇ ਉਹਨਾਂ ਨੂੰ ਵਾਪਸ ਕਰਕੇ ਆ ਔਰ ਇਹ ਪੈਸੇ ਜਿਹੜੇ ਨੇ ਤੂੰ ਆਪਣੇ ਹੱਥਾਂ ਵਿੱਚ ਨਾ ਰੱਖ ਇਹ ਪੈਸੇ ਉਹਨਾਂ ਨੂੰ ਹੁਣੇ ਹੀ ਮੋੜ ਕੇ ਆ।
ਸੁਣ ਨਾਨਕ ਜੀ ਕੂਰ ਨਾ ਕਹਿਓ ਨਹਿ ਜਾਚੇ ਮੈਂ ਜਾਏ।
ਹੁਣ ਭਾਈ ਮਰਦਾਨਾ ਕਹਿੰਦਾ ਕਿ ਪਾਤਸ਼ਾਹ ਮੈਂ ਝੂਠ ਨਹੀਂ ਬੋਲਦਾ ਕੂਰ ਨਾ ਕਹਿਓ ਮਹਾਰਾਜ ਜੀ ਮੈਂ ਝੂਠ ਨਹੀਂ ਬੋਲਦਾ ਮੈਂ ਜਾ ਕੇ ਉਹਨਾਂ ਕੋਲੋਂ ਪੈਸੇ ਮੰਗੇ ਹੀ ਨਹੀਂ ਮੈਂ ਇਸ ਗੱਲ ਵਿੱਚ ਝੂਠ ਨਹੀਂ ਕਹਿ ਰਿਹਾ ਕਿ ਮੈਂ ਉਹਨਾਂ ਕੋਲੋਂ ਪੈਸਿਆਂ ਦੀ ਮੰਗ ਕੀਤੀ ਨਹੀਂ ਹੈ।
ਦਏ ਆਪ ਤਿੰਨ ਹਿਤ ਕਰ ਹਿਰਦੈ ਤਵ ਲੈ ਕਰ ਹਉ ਆਏ।
ਕਹਿੰਦੇ ਨੇ ਉਹਨਾਂ ਨੇ ਹਿਰਦੇ ਦੇ ਵਿੱਚ ਪਿਆਰ ਠਾਣ ਕੇ ਸਨੇਹ ਕਰਕੇ ਆਪ ਉਹਨਾਂ ਨੇ ਮੈਨੂੰ ਇਹ ਪੈਸੇ ਦਿੱਤੇ ਹਨ ਤੇ ਤਾਂ ਮੈਂ ਲੈ ਕੇ ਆਇਆ ਹਾਂ।
ਅਬ ਜਹ ਵਿਦ ਤੁਮ ਬਦਨ ਬਦ ਹੋ ਗਏ ਤਸ ਵਿਦ ਮੈਂ ਅਨੁਸਾਰਾ।
ਹੁਣ ਮਹਾਰਾਜ ਜੀ ਜਿਸ ਤਰ੍ਹਾਂ ਤੁਸੀਂ ਬਚਨ ਕਰੋਗੇ ਮੈਂ ਉਸੇ ਵਿਧੀ ਅਨੁਸਾਰ ਹੀ ਕੰਮ ਕਰਾਂਗਾ। ਭਾਵ ਕੀ ਕਿ ਜੇ ਤੁਸੀਂ ਕਹਿੰਦੇ ਹੋ ਵਾਪਸ ਕਰ ਦਿਓ ਤੇ ਮੈਂ ਵਾਪਸ ਮੋੜ ਆਵਾਂਗਾ ਜਿਵੇਂ ਤੁਸੀਂ ਕਹਿੰਦੇ ਹੋ ਮੈਂ ਉਸੇ ਤਰ੍ਹਾਂ ਹੀ ਕਰਾਂਗਾ।
ਜਿਉਂ ਤੁਮ ਸੰਗ ਹੋਏ ਨਿਰਬਹਿਵਾ ਤੈਸੇ ਕਰੋ ਵਿਚਾਰਾ।
ਜਿਵੇਂ ਤੁਹਾਡੇ ਨਾਲ ਮੇਰਾ ਨਿਰਬਾਹ ਹੁੰਦਾ ਨਾ ਤੁਸੀਂ ਉਸੇ ਤਰ੍ਹਾਂ ਦੀ ਵਿਚਾਰ ਕਰੋ ਤੇ ਮੈਂ ਉਸੇ ਤਰ੍ਹਾਂ ਹੀ ਕਵਾਂਗਾ ਜਿਵੇਂ ਆਪ ਜੀ ਦਾ ਹੁਕਮ ਹੋਵੇਗਾ ਮੈਂ ਤੁਹਾਡੇ ਹੁਕਮ ਅਨੁਸਾਰ ਹੀ ਹੋ ਕੇ ਮੈਂ ਚੱਲਾਂਗਾ।
ਕਹਿ ਸ੍ਰੀ ਗੁਰ ਨਰ ਆਸ ਨਾ ਰੱਖੀਏ ਬਹੁ ਵਿਕਾਰ ਇਸ ਮਾਹੀ।
ਹੁਣ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਮਰਦਾਨਿਆ ਇੱਕ ਗੱਲ ਪੱਲੇ ਬੰਨ ਲੈ कि किसे बंदे दी भी कदी आस नहीं रखनी, किसे भी मनुख दी आस नहीं रखनी। एदे विच बहुत वड्डा विकार है।
तृष्णा अधिक होए नह तृप्त है बहर बहर परमाही।
और कहिंदे ने कि तृष्णा जिहड़ी है ना एदे नाल वधदी है। जदों बंदे नूं दूजियां तों आस ला के बह जाए तृष्णा वधदी जांदी है ते तृप्ती हुंदी कोई नहीं। ते बहुर बहुर परमाही कहिंदे ने बार बार ਉਹ ਥਾਂ ਥਾਂ ਤੇ ਭਟਕਦਾ ਹੀ ਫਿਰਦਾ ਪਰ ਉਹਨੂੰ ਕਿਤੇ ਸ਼ਾਂਤੀ ਨਹੀਂ ਮਿਲਦੀ ਹੈ।
ਏਕ ਜਾਚ ਦੂਜੇ ਢਿੱਗ ਜਾਵੇ ਪੁਨ ਤੀਸਰ ਪਹਿ ਦੀਨਾ।
ਇੱਕ ਕੋਲੋਂ ਮੰਗੇਗਾ ਫਿਰ ਦੂਜੇ ਦੇ ਕੋਲ ਚਲਾ ਜਾਂਦਾ, ਦੂਜੇ ਕੋਲੋਂ ਮੰਗਿਆ ਫਿਰ ਤੀਜੇ ਕੋਲੋਂ ਜਾ ਮੰਗਦਾ ਹੈ।
ਚਤੁਰਥ ਤੇ ਜਾਚੈ ਹੋਏ ਆਤਰ ਤ੍ਰਿਸ਼ਨਾ ਕੀਨ ਅਧੀਨਾ।
ਔਰ ਕਹਿੰਦੇ ਨੇ ਤੇ ਫੇਰ ਚੌਥੇ ਕੋਲੋਂ ਜਾ ਕੇ ਮੰਗਦਾ ਅਧੀਨ ਹੋ ਕੇ, ਤ੍ਰਿਸ਼ਨਾ ਦੇ ਅਧੀਨ ਹੋ ਕੇ ਮਨੁੱਖ ਜਿਹੜਾ ਇਹ ਦੁੱਖ ਪਾਉਂਦਾ ਹੈ।
ਏਕ ਆਸ ਰੱਖੋ ਅਵਨਾਸ਼ੀ ਤ੍ਰਿਸ਼ਨਾ ਨਾਸੈ ਆਨਾ।
ਔਰ ਕਹਿੰਦੇ ਨੇ ਕਿ ਇੱਕ ਉਹ ਅਵਨਾਸ਼ੀ ਪਰਮਾਤਮਾ ਜਿਹੜਾ ਕਦੇ ਵੀ ਨਾਸ਼ ਹੋਣ ਵਾਲਾ ਨਹੀਂ, ਕਹਿੰਦੇ ਨੇ ਉਹਦੇ ਕੋਲੋਂ ਆਸ ਰੱਖੋ, ਉਹਦੇ ਕੋਲੋਂ ਜੇ ਮੰਗਣਾ ਤੇ ਮੰਗੋ। ਬੰਦੇ ਕਿਸੇ ਕੋਲੋਂ ਆਸ ਨਾ ਲਾ ਕੇ ਰੱਖੋ, ਉਸ ਪਰਮਾਤਮਾ ਕੋਲੋਂ ਆਸ ਰੱਖੋ ਜਿਹੜਾ ਦੇਖ ਕੇ ਕਦੇ ਜਿਤਾਉਂਦਾ ਵੀ ਨਹੀਂ, ਜਿਹੜਾ ਦੇਖ ਕੇ ਕਦੇ ਪਛਤਾਉਂਦਾ ਨਹੀਂ। ਉਹ ਪਰਮਾਤਮਾ ਉਹ ਸਾਰਿਆਂ ਨੂੰ ਦਿੰਦਾ। ਕਹਿੰਦੇ ਨੇ ਇੱਕ ਉਹਦੇ ਤੋਂ ਆਸ ਲਾਓ, ਉਹਦੇ ਕੋਲੋਂ ਮੰਗਣਾ ਕਰੋ।
ਜਹ ਜਹ ਹੋਏ ਪੁਚਾਵ ਹੈ ਤਹ ਤਹ ਕੀਟ ਮੱਧ ਪਾਖਾਨਾ।
ਔਰ ਕਹਿੰਦੇ ਨੇ ਕਿ ਇੱਕ ਤੇ ਉਹਦੇ ਨਾਲ ਜਿਹੜੀ ਤ੍ਰਿਸ਼ਨਾ ਜਿਹੜੀ ਏ ਨਾ ਉਹ ਹੋਰ ਦੀ ਉਹ ਵੀ ਮਿਟ ਜਾਏਗੀ, ਤੇ ਜੈ ਜੈ ਹੋਏ ਪਚਾਵੇ ਤੈ ਤੈ ਜਿੱਥੇ ਜਿੱਥੇ ਵੀ ਉਹਦੇ ਪੈਦਾ ਕੀਤੇ ਹੋਏ ਜੀਵ ਨੇ ਨਾ ਉਥੇ ਉਥੇ ਹੀ ਉਹਨਾਂ ਨੂੰ ਉਹਨਾਂ ਦੀ ਖੁਰਾਕ ਜਿਹੜੀ ਏ ਉਹ ਪਚਾ ਦਿੰਦਾ, ਇੱਥੋਂ ਤੱਕ ਕਿ ਕੀਟ ਮੱਧ ਪਖਾਨਾ। ਪਖਾਨ ਕਹਿੰਦੇ ਨੇ ਪੱਥਰ ਨੂੰ, ਕਹਿੰਦੇ ਨੇ ਕਿ ਪੱਥਰ ਦੇ ਵਿੱਚ ਕੀੜਾ ਤੇ ਕੀੜੇ ਨੂੰ ਖੁਰਾਕ ਪਰਮਾਤਮਾ ਦਿੰਦਾ ਜਿਹਨੂੰ ਕਿਸੇ ਪਾਸਿਓਂ ਰਸਤਾ ਕੋਈ ਨਹੀਂ, ਕੋਈ ਉਹਦਾ ਹੋਰ ਹੀਲਾ ਵਸੀਲਾ ਨਹੀਂ। ਸੈਲ ਪੱਥਰ ਮੈਂ ਜੰਤ ਉਪਾਏ ਤਾਂ ਕਾ ਰਿਜਕ ਆਗੈ ਕਰ ਧਰਿਆ। ਕਹਿੰਦੇ ਨੇ ਪਰਮਾਤਮਾ ਨੇ ਪਹਿਲਾਂ ਹੀ ਉਹਦਾ ਰਿਜਕ ਜਿਹੜਾ ਪਹੁੰਚਾ ਦਿੱਤਾ। ਉਹਨੂੰ ਚਿੰਤਾ ਹੁੰਦੀ ਹੈ, ਦੇਖੋ ਮਾਂ ਅਜੇ ਬੱਚੇ ਨੂੰ ਜਨਮ ਨਹੀਂ ਦਿੱਤਾ ਤੇ ਉਸ ਤੋਂ ਪਹਿਲਾਂ ਹੀ ਉਹਦੀ ਖੁਰਾਕ ਜਿਹੜੀ ਹੈ ਨਾ ਉਹ ਤਿਆਰ ਹੋ ਗਈ ਹੈ। ਬੱਚੇ ਦਾ ਜਨਮ ਹੁੰਦਾ ਤੇ ਉਹਦਾ ਦੁੱਧ ਵੀ ਉਸੇ ਵੇਲੇ ਉਹਨੂੰ ਮਿਲਣਾ ਸ਼ੁਰੂ ਹੋ ਜਾਂਦਾ। ਇਹ ਪਰਮਾਤਮਾ ਨੂੰ ਫਿਕਰ ਹੈ ਕਿ ਜਿਸ ਨੂੰ ਪੈਦਾ ਕੀਤਾ ਉਸ ਨੂੰ ਉਸ ਦੇ ਉਹਦਾ ਪਾਲਣ ਪੋਸ਼ਣ ਵੀ ਕਰਨਾ, ਉਹਨੂੰ ਖੁਰਾਕ ਵੀ ਉਹਨੇ ਪਹੁੰਚਾਣੀ ਹੈ।
ਉਦਰ ਵਿਖੇ ਪ੍ਰਤਪਾਲ ਹੈ ਜੋ ਜਨਮਤ ਦੇਹ ਆਹਾਰਾ।
ਕਹਿੰਦੇ ਨੇ ਮਾਤਾ ਦੇ ਉਦਰ ਵਿੱਚ ਪ੍ਰਤਪਾਲਣਾ ਕਰਨ ਵਾਲਾ ਉਹ ਪਰਿਪੂਰਨ ਪਰਮਾਤਮਾ ਹੈ। ਹੁਣ ਕਮਾਲ ਦੀ ਗੱਲ ਹੈ ਕਿ ਆਪਾਂ ਵੇਖਦੇ ਹਾਂ ਅੰਡਾ ਹੈ ਤੇ ਅੰਡੇ ਦੇ ਵਿੱਚ ਕਿਸੇ ਪਾਸਿਓਂ ਕੋਈ ਰਾਹ ਨਹੀਂ, ਕੋਈ ਆਕਸੀਜਨ ਨਹੀਂ ਜਾਂਦੀ, ਕੋਈ ਕੁਛ ਨਹੀਂ, ਲੇਕਿਨ ਉੱਥੇ ਉਹ ਬੱਚਾ ਜਿਹੜਾ ਚੂਸਾ ਪਲਦਾ ਅੰਡੇ ਦੇ ਵਿੱਚ। ਔਰ ਉਹਦੇ ਚ ਇੰਨੀ ਵੀ ਹਿੰਮਤ ਨਹੀਂ ਹੁੰਦੀ ਕਿ ਉਸ ਛਿਲਕੇ ਨੂੰ ਤੋੜ ਕੇ ਬਾਹਰ ਆ ਜਾਏ, ਲੇਕਿਨ ਉਸ ਮਾਲਕ ਦੀ ਐਸੀ ਖੇਡ ਹੈ ਕਿ ਉਹਦੇ ਵਿੱਚ ਹੀ ਉਹ ਬੱਚਾ ਜਿਹੜਾ ਉਹਨੂੰ ਖੁਰਾਕ ਵੀ ਮਿਲੀ ਜਾਂਦੀ, ਉਹ ਪਲਦਾ ਵੀ ਹੈ। ਔਰ ਉਸ ਤੋਂ ਬਾਅਦ ਜਦੋਂ ਸਮਾਂ ਆਉਂਦਾ ਤੇ ਉਹ ਆਪਾਂ ਹੀ ਅੰਡਾ ਜਿਹੜਾ ਉਹ ਟੁੱਟ ਜਾਂਦਾ ਤੇ ਬੱਚਾ ਬਾਹਰ ਆਜ਼ਾਦ ਹੋ ਜਾਂਦਾ। ਉਹ ਪਰਮਾਤਮਾ ਐਸਾ ਹੈ, ਉਹ ਮਾਂ ਦੇ ਉਧਰ ਵਿੱਚ ਵੀ ਸਾਡੀ ਰੱਖਿਆ ਕਰਦਾ। ਇੱਥੋਂ ਤੱਕ ਪਾਤਸ਼ਾਹ ਜੀ ਕਹਿੰਦੇ ਨੇ ਕਿ ਮਾਤਾ ਕੇ ਉਧਰ ਮੈਂ ਪ੍ਰਤਪਾਲ ਕਰੈ ਸੋ ਕਿਉਂ ਮਨੋ ਵਸਾਰੀਐ, ਮਨੋ ਕਿਉਂ ਵਸਾਰੀਐ ਇਹ ਵਡਦਾਤਾ ਜੇ ਅਗਣ ਮੈਂ ਆਹਾਰ ਪਹੁੰਚਾਵੇ। ਜਠਰ ਅਗਣੀ ਦੇ ਵਿੱਚ ਵੀ ਉਹ ਖੁਰਾਕ ਜਿਹੜੀ ਉਹ ਦਿੰਦਾ। ਪ੍ਰਤਪਾਲ ਮਾਤਾ ਉਧਰ ਰੱਖੈ ਲਗਨ ਦੇਤ ਨਾ ਸੇਕ, ਸੋਈ ਸੁਆਮੀ ਇਹਾਂ ਰੱਖੈ ਪੁੱਜੋ ਬੁੱਧ ਵਿਵੇਕ। ਕਹਿੰਦੇ ਨੇ ਪਿਆਰਿਆ, ਵਿਵੇਕ ਬੁੱਧ ਦੇ ਨਾਲ, ਵਿਵੇਕ ਗਿਆਨ ਦੇ ਨਾਲ ਇਸ ਗੱਲ ਨੂੰ ਸਮਝਣ ਦਾ ਯਤਨ ਕਰੋ ਕਿ ਉਹ ਪਰਮਾਤਮਾ ਜਿਹੜਾ ਉਹ ਸਾਰਿਆਂ ਦਾ ਹੀ ਪਾਲਣ ਪੋਸ਼ਣ ਕਰਨ ਵਾਲਾ, ਉਹ ਸਾਰਿਆਂ ਨੂੰ ਰੋਜ਼ੀ ਦੇਣ ਵਾਲਾ, ਉਹ ਮਾਲਕ ਆਪ ਹੈ। ਇਸ ਕਰਕੇ ਉਸ ਪਰਮਾਤਮਾ ਕੋਲੋਂ ਮੰਗਣਾ ਚਾਹੀਦਾ ਹੈ।
ਪੂਰਬ ਅਸਥਨ ਮੈਂ ਕਿਛ ਨਾਹੀ ਪੁਨ ਪੈ ਪਸਮਤ ਧਾਰਾ।
ਔਰ ਕਹਿੰਦੇ ਨੇ ਕਿ ਦੇਖੋ, ਮਾਂ ਦੇ ਅਸਥਨਾਂ ਵਿਚ ਪਹਿਲਾਂ ਕੁਛ ਨਹੀਂ, ਲੇਕਿਨ ਜਨਮ ਹੋਣ ਤੋਂ ਬਾਅਦ ਦੁੱਧ ਦੀਆਂ ਧਾਰਾਂ ਵਹਿ ਤੁਰਦੀਆਂ ਹਨ।
ਇਹ ਵਿਦ ਲਖ ਕਰ ਅਸਥਿਰ ਔਰ ਕਰ ਧਰ ਸੰਤੋਖ ਸਦਾਈ।
ਕਹਿੰਦੇ ਨੇ ਇਸ ਤਰ੍ਹਾਂ ਸਮਝ ਕੇ ਹਿਰਦੇ ਨੂੰ ਸਥਿਰ ਕਰਕੇ ਸਦਾ ਹੀ ਸੰਤੋਖ ਧਾਰਨ ਕਰਕੇ ਚੱਲੋ।
ਜਲ ਥਲ ਗਿਰ ਨਵ ਤਾਂਬਰ ਧਰ ਇਹ ਜਹ ਲਗ ਚਰ ਉਚਰਾਈ।
ਕਹਿੰਦੇ ਨੇ ਜਲ ਵਿਚ ਥਲ ਧਰਤੀ ਵਿਚ ਗਿਰ ਪਹਾੜ ਤੇ, ਔਰ ਇਸੇ ਤਰ੍ਹਾਂ ਹੀ ਕਹਿੰਦੇ ਨੇ ਸਾਰੇ ਥਾਵਾਂ ਤੇ ਤਾਂਬੇ ਦੀ ਧਰਤੀ ਜਿਹੜੀ ਉਥੇ ਆਕਾਸ਼ ਵਿਚ ਸਾਰੇ ਥਾਵਾਂ ਤੇ ਸੱਪਾਂ ਨੂੰ ਤੁਰਨ ਵਾਲੇ ਜਿਹੜੇ ਖਲੋਤੇ ਹਨ ਸਾਰਿਆਂ ਨੂੰ ਉਹ ਰੋਜੀ ਪਹੁੰਚਾਉਣ ਵਾਲਾ ਹੈ।
ਪਰੋਸ਼ ਪਾਲਨਾ ਕਰਤ ਵਿਸਾਲਾ ਕੋਈ ਨਾ ਬਿਨਾ ਉਹਾਰਾ।
ਔਰ ਕਹਿੰਦੇ ਨੇ ਉਹ ਸਾਰਿਆਂ ਦੀ ਪਾਲਣਾ ਕਰਦਾ ਹੈ, ਸਾਰੇ ਜੀਵਾਂ ਦੀ ਪਾਲਣਾ ਉਹ ਕਰਦਾ ਹੈ, ਔਰ ਕੋਈ ਵੀ ਹੈ ਜਿਹੜਾ ਬਿਨਾਂ ਆਹਾਰ ਤੋਂ, ਭਾਵ ਕਿਸੇ ਨੂੰ ਵੀ ਉਹ ਭੁੱਖਾ ਨਹੀਂ ਰਹਿਣ ਦਿੰਦਾ, ਉਹ ਮਾਲਕ ਸਾਰਿਆਂ ਨੂੰ ਰੋਜ਼ੀ ਦੇਣ ਵਾਲਾ ਹੈ।
ਆਸ ਉਦਾਰ ਕੋ ਤਜ ਕਰ ਪਰਮਤ ਤਿਸ਼ਨਾ ਦੁੱਖ ਪਰਵਾਰਾ।
ਔਰ ਕਹਿੰਦੇ ਨੇ ਕਿ ਅਜਿਹੀ ਉਦਾਰਤਾ ਨੂੰ ਛੱਡ ਕੇ ਵੀ ਬੰਦਾ ਜਿਹੜਾ ਭਟਕਦਾ ਫਿਰਦਾ ਹੈ ਉਹਨੂੰ ਤ੍ਰਿਸ਼ਨਾ ਦੇ ਦੁੱਖ ਨੇ ਹੀ ਜਕੜਿਆ ਹੋਇਆ ਹੈ।
ਸੁਦਾ ਸੁਨੇ ਜਨ ਬੈਨ ਸਰੋਨ ਸੁਨ ਮਨ ਮਹਿ ਆਪ ਸੰਤੋਖਾ।
ਫਿਰ ਕਹਿੰਦੇ ਨੇ ਕਿ ਸੁਦਾ ਭਾਵ ਅੰਮ੍ਰਿਤ ਵਰਗੇ ਬਚਨ ਜਦੋਂ ਆਪਣੇ ਕੰਨਾਂ ਦੇ ਨਾਲ ਸੁਣੇ ਤੇ ਮਨ ਦੇ ਵਿਚ, ਕਹਿੰਦੇ ਨੇ ਭਾਈ ਮਰਦਾਨੇ ਨੂੰ ਫਿਰ ਸੰਤੋਖ ਆ ਗਿਆ। ਬਚਨਾਂ ਦਾ ਪ੍ਰਭਾਵ ਪੈਂਦਾ, ਗੁਰੂ ਨਾਨਕ ਸਮਝਾਉਣ ਵਾਲੇ ਹੋਣ ਤੇ ਫਿਰ ਕਿਉਂ ਨਾ ਅਸਰ ਹੋਵੇਗਾ। ਆ ਕਈ ਵਾਰੀ ਕਹਿ ਦਿੰਦੇ ਨੇ ਜੀ ਕਿ ਵੇਖੋ ਜੀ, ਭੂਮੀਏ ਚੋਰ ਨੇ ਇੱਕ ਬਚਨ ਸੁਣਿਆ ਗੁਰੂ ਨਾਨਕ ਦਾ ਤੇ ਉਹਦਾ ਜੀਵਨ ਬਦਲ ਗਿਆ। ਸੱਜਣ ਠੱਗ ਨੇ ਇੱਕ ਸ਼ਬਦ ਸੁਣਿਆ, ਉੱਜਲ ਕਹਿਹਾ ਚਿਲਕਣਾ ਘੁੱਟ ਮਕਾਲੜੀ ਮਸਤ, ਇਹ ਜਦੋਂ ਸ਼ਬਦ ਸੁਣਿਆ ਤੇ ਉਹਦਾ ਜੀਵਨ ਬਦਲ ਗਿਆ। ਅਸੀਂ ਇੰਨੀ ਬਾਣੀ ਸੁਣਨੇ ਆ, ਸਾਡਾ ਜੀਵਨ ਨਹੀਂ ਬਦਲਦਾ। ਪਰ ਮੈਂ ਕਈ ਵਾਰੀ ਕਹਿੰਦਾ ਪਿਆਰਿਓ, ਇਹ ਤੇ ਆਪਾਂ ਵੇਖ ਲਿਆ ਕਿ ਜੀਵਨ ਇੱਕੋ ਸ਼ਬਦ ਨਾਲ ਹੀ ਬਦਲ ਗਿਆ, ਪਰ ਸ਼ਬਦ ਸੁਣਿਆ ਕਿਹਦੇ ਕੋਲੋਂ ਹੈ? ਪਹਿਲਾਂ ਇਹ ਤੇ ਵੇਖੀਏ, ਸ਼ਬਦ ਸੁਣਿਆ ਕਿਹਦੇ ਕੋਲੋਂ ਹੈ? ਜਿਹੜੇ ਅਕਾਲ ਦਾ ਰੂਪ ਨੇ ਪਰਮਾਤਮਾ ਆਪ, ਉਹਨਾਂ ਦੀ ਰਸਨਾ ਤੋਂ ਸ਼ਬਦ ਸੁਣਿਆ। ਦੇਖੋ ਸਾਡੇ ਕੋਲ ਇੱਕ ਐਲਜੀ ਦਾ ਰੌਂਦ ਹੋਵੇ ਨਾ, ਤੇ ਜੇ ਆਪਾਂ ਹੱਥ ਚ ਫੜ ਕੇ ਉਹ ਕਿਸੇ ਨੂੰ ਮਾਰੀਏ ਤੇ ਉਹ ਢੀਮ ਨਾਲੋਂ ਵੀ ਭੈੜਾ, ਪਰ ਜਦੋਂ ਉਹਨੂੰ ਆਪਾਂ ਬੰਦੂਕ ਦੇ ਵਿੱਚ ਪਾ ਕੇ ਚਲਾਉਂਦੇ ਹਾਂ ਉਹ ਤੋਂ ਦੀਵਾਰ ਵੀ ਫਾੜ ਦਿੰਦਾ। ਇਸੇ ਤਰ੍ਹਾਂ ਹੀ ਗੱਲਾਂ ਭਾਵੇਂ ਉਹ ਹੀ ਨੇ, ਪਰ ਜਿਹੜਾ ਜੀਵਨ ਵਾਲਾ ਹਿਰਦਾ ਹੈ ਨਾ, ਉਹਦੇ ਵਿੱਚੋਂ ਜਦੋਂ ਉਹ ਗੱਲ ਨਿਕਲਦੀ ਏ ਤੇ ਦੂਜੇ ਨੂੰ ਵਿੰਨ ਕੇ ਰੱਖ ਦਿੰਦੀ, ਉਹਨੂੰ ਪ੍ਰਭਾਵਿਤ ਜ਼ਰੂਰ ਕਰਦੀ। ਪਰ ਜਿਹੜਾ ਆਪ ਅੰਦਰੋਂ ਖਾਲੀ ਏ, ਉਹਦੇ ਬਚਨ ਵੀ ਦੂਜੇ ਤੇ ਅਸਰ ਨਹੀਂ ਜੇ ਪਾ ਸਕਦੇ। ਗੁਰੂ ਨਾਨਕ ਦੇ ਪਾਤਸ਼ਾਹ ਉਹ ਆਪ ਪਰਮਾਤਮਾ ਨੇ, ਆਪ ਰੱਬ ਦਾ ਰੂਪ ਨੇ, ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ। ਇਸ ਕਰਕੇ ਉਹਨਾਂ ਦੇ ਜਦੋਂ ਅੰਮ੍ਰਿਤਮਈ ਬਚਨ ਭਾਈ ਮਰਦਾਨਾ ਜੀ ਨੇ ਸੁਣੇ ਨੇ ਨਾ, ਤੇ ਉਹਨਾਂ ਦੇ ਅੰਦਰ ਵੀ ਸੰਤੋਖ ਆ ਗਿਆ ਹੈ।
ਜਨਮ ਜਨਮ ਕੀ ਤ੍ਰਿਸ਼ਨਾ ਦੁੱਖ ਤੇ ਦੇ ਗਿਆਨ ਬਰ ਪੋਖਾ।
ਔਰ ਕਹਿੰਦੇ ਨੇ ਜਨਮ ਜਨਮਾਂ ਦੀ ਤ੍ਰਿਸ਼ਨਾ ਦੁੱਖ ਨੂੰ ਸ੍ਰੇਸ਼ਟ ਗਿਆਨ ਦੇ ਕੇ ਕਹਿੰਦੇ ਨੇ ਮਰਦਾਨੇ ਨੂੰ ਗੁਰੂ ਨਾਨਕ ਦੇ ਪਾਤਸ਼ਾਹ ਜੀ ਨੇ ਤ੍ਰਿਪਤ ਕਰ ਦਿੱਤਾ ਹੈ।
ਬਦਨ ਬਦਨ ਮਰਦਾਨਾ ਚੱਲੀਏ ਤੁਮਕੋ ਸੁਸਾਹਕਾਰਾ।
ਹੁਣ ਭਾਈ ਮਰਦਾਨਾ ਜੀ ਕਹਿੰਦੇ ਨੇ ਕਿ ਆਓ ਮਹਾਰਾਜ, ਹੁਣ ਆਪਾਂ ਹੌਲੀ ਹੌਲੀ ਚੱਲੀਏ ਕਿੱਧਰ, ਭੈਣ ਨਾਨਕੀ ਦੇ ਘਰ ਵੱਲ ਨੂੰ, ਕਿਉਂਕਿ ਤੁਹਾਨੂੰ ਭੈਣ ਨਾਨਕੀ ਨੇ ਯਾਦ ਕੀਤਾ, ਤੁਹਾਨੂੰ ਭੈਣ ਨਾਨਕੀ ਨੇ ਆਪਣੇ ਘਰ ਬੁਲਾਇਆ ਹੈ।
ਸੰਗ ਚਲੋ ਮੈਂ ਦਿਉ ਰਜਤਪਣ ਅਬ ਭਾਰ ਦੇ ਵਿਚਾਰਾ।
ਔਰ ਕਹਿੰਦੇ ਨੇ ਕਿ ਮੈਂ ਵੀ ਤੁਹਾਡੇ ਨਾਲ ਚੱਲਦਾ ਹਾਂ, ਤੇ ਨਾਲੇ ਜਾ ਕੇ ਜਿਹੜਾ ਰਜਤਪਣ 20 ਰੁਪਈਏ ਜਿਹੜੇ ਮੈਂ ਲੈ ਕੇ ਆਇਆ ਨਾ, ਇਹ ਵੀ ਮੈਂ ਉਹਨਾਂ ਨੂੰ ਵਾਪਸ ਕਰਦਾ ਹਾਂ, ਇਹ ਮੈਂ ਵਿਚਾਰ ਮਨ ਵਿਚ ਕੀਤੀ ਹੈ।
ਕਹੇ ਉਹਨਾਂ ਮੇਟੋ ਚਲ ਮਰਦਾਨਾ ਸੰਗ ਕਾਜ ਹੈ ਤੇਰੇ।
ਹੁਣ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਜੀ ਕਹਿੰਦੇ ਨੇ ਕਹੇ ਉਹਨਾਂ ਮੇਟੋ, ਭੈਣ ਨਾਨਕੀ ਦਾ ਕਿਹਾ ਜਿਹੜਾ ਨਾ ਉਹ ਮੈਂ ਮੇਟ ਨਹੀਂ ਸਕਦਾ, ਮੈਂ ਮੋੜ ਨਹੀਂ ਸਕਦਾ। ਭੈਣ ਨਾਨਕੀ ਦੇ ਨਾਲ ਇੰਨਾ ਪਿਆਰ ਹੈ, ਕਹਿੰਦੇ ਨੇ ਵੱਡੇ ਨੇ ਮੇਰੇ ਤੋਂ, 5 ਸਾਲ ਵੱਡੇ ਸਨ ਗੁਰੂ ਨਾਨਕ ਤੋਂ ਬੇਬੇ ਨਾਨਕ, ਤੇ ਕਹਿਣ ਲੱਗੇ ਕਿ ਮੈਂ ਉਹਨਾਂ ਦਾ ਕਿਹਾ ਕਿਵੇਂ ਮੋੜ ਸਕਦਾ ਹਾਂ। ਇਸ ਕਰਕੇ ਕਹੇ ਉਹਨਾਂ ਮੇਟੋ ਚੱਲ ਮਰਦਾਨਾ ਸੰਗ ਕਾਜ ਹੈ ਤੇਰੇ, ਕਹਿੰਦੇ ਤੇਰਾ ਵੀ ਕੰਮ ਹੋ ਜਾਏਗਾ ਨਾਲ, ਭਾਵ ਤੂੰ ਪੈਸੇ ਵਾਪਸ ਕਰਨੇ ਤੇ ਚੱਲ ਮੈਂ ਤੇਰੇ ਨਾਲ ਚੱਲਦਾ ਹਾਂ।
ਗਏ ਨਗਰ ਮਹਿ ਸਦਨੇ ਪਹੁੰਚੇ ਦਾਸੀ ਤੁਲ ਸਾਹੇਰੇ।
ਔਰ ਜਦੋਂ ਨਗਰ ਵਿਚ ਚਲੇ ਗਏ, ਘਰ ਪਹੁੰਚ ਗਏ, ਤੇ ਦਾਸੀ ਤੁਲਸਾਂ ਜਿਹੜੀ ਸੀ ਨਾ ਉਹ ਥੱਲੇ ਖਲੋਤੀ ਸੀ, ਤੇ ਥੱਲਿਓ ਹੀ ਦਾਸੀ ਤੁਲਸਾਂ ਨੇ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਜੀ ਨੂੰ ਆਇਆ ਨੂੰ ਵੇਖ ਲਿਆ ਹੈ।
ਠਾਂਡੀ ਅਦੋ ਗੁਹਾਰੀ ਤਬ ਹੀ ਬੱਧੂ ਪ੍ਰਾਤ ਜੀ ਆਏ।
ਕਹਿੰਦੇ ਨੇ ਕਿ ਜੇ ਥੱਲੇ ਖਲੋਤੀ ਸੀ ਤੇ ਥੱਲਿਓ ਹੀ ਉਹਨੇ ਉੱਪਰ ਆਵਾਜ਼ ਮਾਰੀ ਤੇ ਕਹਿਣ ਲੱਗੀ ਕਿ ਮਾਲਕਣ ਜੀ, ਭਰਾਤਾ ਜੀ, ਭਾਵ ਤੁਹਾਡੇ ਵੀਰ ਗੁਰੂ ਨਾਨਕ ਦੇ ਪਾਤਸ਼ਾਹ ਜੀ ਆ ਗਏ ਹਨ।
ਹਰਖ ਨਾਨਕੀ ਅੰਗ ਨਾਮੇਵ ਹੈ ਕੇਕੀ ਘਨਗਰ ਜਾਏ।
ਜਦੋਂ ਇਹ ਆਵਾਜ਼ ਸੁਣੀ ਤੇ ਭੈਣ ਨਾਨਕੀ ਇੰਨੇ ਕੁ ਅੰਦਰੋਂ ਪ੍ਰਸੰਨ ਹੋ ਗਏ, ਕਹਿੰਦੇ ਨੇ ਕਿ ਭੈਣ ਨਾਨਕੀ ਦੀ ਖੁਸ਼ੀ ਜਿਹੜੀ ਹੈ ਉਹ ਸਮਾ ਹੀ ਨਹੀਂ ਰਹੀ ਇਸ ਵੇਲੇ। ਇੰਨੇ ਕੁ ਪ੍ਰਸੰਨ ਨੇ ਕਿ ਜਿਵੇਂ ਬੱਦਲ ਗਰਜਦਾ ਨਾ, ਘਟਾ ਚੜ ਕੇ ਆਉਂਦੀ ਹੈ, ਬੱਦਲ ਗਰਜਦਾ ਤੇ ਮੋਰ ਅੰਦਰੋਂ ਇੰਨੇ ਪ੍ਰਸੰਨ ਹੋ ਜਾਂਦੇ ਨੇ ਕਿ ਉਹ ਨੱਚਣਾ ਸ਼ੁਰੂ ਕਰ ਦਿੰਦੇ ਨੇ। ਇਸੇ ਤਰ੍ਹਾਂ ਹੀ ਕਹਿੰਦੇ ਨੇ ਭੈਣ ਨਾਨਕੀ ਅੰਦਰੋਂ ਬਹੁਤ ਜ਼ਿਆਦਾ ਪ੍ਰਸੰਨ ਹੋਏ ਹਨ।
ਪਰ ਪੰਕਜ ਪਰ ਧਾਏ ਧਰਿਓ ਸਿਰ ਧਰਮ ਪੇਲ ਕਰ ਤਾਹੀ।
ਔਰ ਭੈਣ ਨਾਨਕੀ ਦੇਖੋ ਅੰਦਰੋਂ ਇੰਨੇ ਖੁਸ਼ ਨੇ, ਇੰਨੇ ਪ੍ਰਸੰਨ ਨੇ ਕਿ ਉਹਨਾਂ ਨੇ ਖੁਸ਼ੀ ਵਿਚ ਆ ਕੇ ਨਾ ਕਿ ਛੇਤੀ ਦੇ ਨਾਲ ਗੁਰੂ ਨਾਨਕ ਦੇ ਪਾਤਸ਼ਾਹ ਜੀ ਦੇ ਚਰਨਾਂ ਤੇ ਆਪਣਾ ਮੱਥਾ ਜਿਹੜਾ ਸੀ ਉਹ ਰੱਖਣ ਲੱਗੇ ਹਨ। ਔਰ ਇਹ ਧਰਮ ਦੇ ਉਲਟ ਸੀ। ਨਾਲ ਇਹ ਵੀ ਕਹਿੰਦੇ ਨੇ ਕਿ ਜਿਹੜੀ ਕਿ ਰੀਤ ਇਹ ਧਰਮ ਦੇ ਉਲਟ ਸੀ, ਕਿਉਂਕਿ ਵੱਡੇ ਜਿਹੜੇ ਨੇ ਵੱਡੇ ਅਸੀਸਾਂ ਦਿੰਦੇ ਨੇ, ਛੋਟੇ ਪੈਰਾਂ ਤੇ ਮੱਥਾ ਟੇਕਦੇ ਨੇ, ਵੱਡੇ ਅਸੀਸ ਦਿੰਦੇ ਨੇ। ਪਰ ਭੈਣ ਨਾਨਕੀ ਵੱਡੇ ਨੇ, ਪਰ ਭੈਣ ਨਾਨਕੀ ਨੇ ਅਸਲ ਚ ਗੁਰੂ ਨਾਨਕ ਨੂੰ ਰੱਬ ਕਰਕੇ ਜਾਣ। ਭੈਣ ਜੀ ਕਹਿੰਦੇ ਨੇ ਕਿ ਮੈਂ ਤੁਹਾਨੂੰ ਵੀਰ ਕਰਕੇ ਨਹੀਂ, ਮੈਂ ਪੀਰ ਕਰਕੇ ਜਾਣਦੀ, ਉਹਨਾਂ ਨੇ ਰੱਬ ਕਰਕੇ ਜਾਣਿਆ। ਇਸ ਕਰਕੇ ਉਹ ਅੱਗੇ ਹੋ ਕੇ ਤੇ ਮੱਥਾ ਟੇਕਣ ਲੱਗੇ ਹਨ।
ਜੁਗ ਕਰ ਪਰ ਤਹਿ ਸਿਰ ਤਬ ਲੇ ਕਰ ਪਰਮ ਪੁਰਖ ਪੁਨ ਪਰਾਹੀ।
ਔਰ ਕਹਿੰਦੇ ਨੇ ਕਿ ਗੁਰੂ ਨਾਨਕ ਦੇ ਪਾਤਸ਼ਾਹ ਜੀ ਨੇ ਨਾ ਅੱਗੋਂ ਦੋਵਾਂ ਹੱਥਾਂ ਦੇ ਨਾਲ ਭੈਣ ਨਾਨਕੀ ਦਾ ਸਿਰ ਆਪਣੇ ਹੱਥਾਂ ਵਿਚ ਲੈ ਲਿਆ। ਭੈਣ ਨਾਨਕੀ ਦਾ ਸਿਰ ਹੱਥਾਂ ਚ ਲੈ ਕੇ ਤੇ ਫਿਰ ਕਹਿੰਦੇ ਨੇ ਕਿ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਜੀ ਨੇ ਇਹ ਬਚਨ ਕਿਹਾ ਹੈ।
ਜਾਂ ਤੇ ਹੋ ਤੋ ਤੁਮ ਕਰਨ ਹੈ ਆਵੋ ਧਰਤ ਚਰਨ ਸਿਰ ਧਾਈ।
ਔਰ ਕਹਿਣ ਲੱਗੇ ਕਿ ਭੈਣ ਜੀ ਹੁਣ ਮੈਂ ਤੁਹਾਡੇ ਘਰ ਨਹੀਂ ਆਵਾਂ, ਇਹ ਬਚਨ ਕਹਿ ਦਿੱਤਾ ਕਿ ਇਸ ਤੋਂ ਬਾਅਦ ਮੈਂ ਕਦੀ ਵੀ ਤੁਹਾਡੇ ਘਰ ਨਹੀਂ ਆਵਾਂਗਾ, ਕਿਉਂਕਿ ਤੂੰ ਦੌੜ ਕੇ ਮੇਰੇ ਚਰਨਾਂ ਤੇ ਸਿਰ ਰੱਖਣ ਲੱਗੀ ਸੀ।
ਬੋਹਰ ਨਾ ਮਿਲੋ ਆਨ ਕਰ ਤੁਮਕੋ ਹੋਏ ਔਗਨ ਅਧਿਕਾਈ।
ਭੈਣ ਮੈਂ ਦੁਬਾਰਾ ਆ ਕੇ ਹੁਣ ਤੁਹਾਨੂੰ ਨਹੀਂ ਮਿਲਣਾ, ਕਿਉਂਕਿ ਇਹਦੇ ਨਾਲ ਬੜਾ ਵੱਡਾ ਔਗਣ ਹੁੰਦਾ ਕਿ ਵੱਡੀ ਭੈਣ ਮੇਰੇ ਪੈਰਾਂ ਤੇ ਝੁਕੇ, ਇਹ ਬਹੁਤ ਵੱਡਾ ਔਗਣ ਹੈ, ਇਹ ਗੁਨਾਹ ਹੈ। ਇਸ ਕਰਕੇ ਭੈਣ ਜੀ ਜੇ ਤੁਸੀਂ ਇਸ ਤਰ੍ਹਾਂ ਕਰਨਾ ਤੇ ਮੈਂ ਦੁਬਾਰਾ ਤੁਹਾਡੇ ਘਰ ਨਹੀਂ ਆਵਾਂਗਾ।
ਸੁਣੋ ਭਰਾਤ ਜੀ, ਜਿਉਂ ਤੁਮ ਪਾਖੋ ਤਿਉਂ ਆਇਸ ਅਨੁਸਾਰਾ।
ਹੁਣ ਭੈਣ ਨਾਨਕੀ ਜੀ ਕਹਿਣ ਲੱਗੇ ਕਿ ਭਰਾਤਾ ਜੀ ਸੁਣੋ, ਜਿਵੇਂ ਤੁਸੀਂ ਕਹਿੰਦੇ ਹੋ ਤੁਹਾਡੀ ਆਗਿਆ ਅਨੁਸਾਰ ਹੀ ਮੈਂ ਰਵਾਂਗੀ।
ਨਿਜ ਦਰਸ਼ਨ ਦੇਵਤ ਮੁਝ ਰਹੀਏ ਕਰੋਨਾ ਹਿਰਦੈ ਬੇਸਾਰਾ।
ਕਹਿਣ ਲੱਗੇ ਤੁਸੀਂ ਬਸ ਆਪਣੇ ਦਰਸ਼ਨ ਮੈਨੂੰ ਦਿੰਦੇ ਰਹੋ, ਤੁਸੀਂ ਜਿਵੇਂ ਕਹੋਗੇ ਮੈਂ ਉਸੇ ਤਰ੍ਹਾਂ ਹੀ ਕਰਾਂਗੀ, ਪਰ ਮੈਨੂੰ ਹਿਰਦੇ ਤੋਂ ਵਸਾਰਿਓ ਜੇ ਨਾ, ਮੈਨੂੰ ਆਪਣੇ ਦਿਲ ਤੋਂ ਦੂਰ ਨਾ ਕਰਿਆ ਜੇ।
ਨਿਤ ਸਿਮਰਨ ਹੋ ਮਨ ਮੈਂ ਕਰਹੋ ਕਬ ਕਬ ਆਵ ਹੋ ਇਨਾ।
ਔਰ ਕਹਿੰਦੇ ਨੇ ਕਿ ਮੈਂ ਰੋਜ਼ ਹੀ ਤੁਹਾਨੂੰ ਆਪਣੇ ਮਨ ਵਿੱਚ ਯਾਦ ਕਰਦੀ ਰਹਿੰਦੀ, ਮੈਂ ਰੋਜ਼ ਚੇਤੇ ਕਰਦੀ ਰਹਿੰਦੀ ਹਾਂ, ਪਰ ਤੁਸੀਂ ਕਦੇ ਕਦੇ ਘਰ ਆਉਂਦੇ ਹੋ।
ਕਰੁਣਾ ਕਰਤ ਰਹੋ ਕਰੁਣਾ ਕਰ ਕਮਲਾਲਨ ਗਤ ਦੇਨਾ।
ਕਹਿਣ ਲੱਗੀ ਕਿ ਮੈਂ ਯਾਦ ਕਰਦੀ ਰਹਿੰਦੀ ਹਾਂ ਕਿ ਕਦੋਂ ਤੁਸੀਂ ਘਰ ਆਓਗੇ, ਕਦੋਂ ਤੁਸੀਂ ਘਰ ਆਓਗੇ, ਪਰ ਹੇ ਕਿਰਪਾਲੂ ਮੇਰੇ ਉੱਤੇ ਕਿਰਪਾ ਕਰਦਿਆ ਰਿਹਾ ਕਰੋ। ਕਮਲ ਨੈਣ ਅਤੇ ਮੁਕਤੀ ਦਾਤੇ ਦੇ ਮਾਲਕ ਸਤਿਗੁਰੂ ਜੀ, ਮੈਨੂੰ ਨਾ ਵਸਾਰਿਓ, ਮੇਰੇ ਤੇ ਏਦਾਂ ਹੀ ਰਹਿਮਤਾਂ ਕਰਦੇ ਰਿਹਾ ਕਰੋ।
ਜਬ ਨਿਜ ਮਨ ਮੈਂ ਮਿਲਨ ਲਾਲਸਾ ਸਿਮਰ ਹੋ ਜਸ ਪਦ ਆਵੋ।
ਹੁਣ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਭੈਣ ਜੇ ਇਹ ਗੱਲ ਏ ਨਾ, ਤੇ ਫਿਰ ਤੇਰੇ ਅੰਦਰ ਜਦੋਂ ਵੀ ਮਿਲਣ ਦੀ ਲਾਲਸਾ ਹੋਵੇ, ਜਦੋਂ ਵੀ ਤੇਰਾ ਮਨ ਕਰੇ ਮਿਲਣ ਨੂੰ, ਤੂੰ ਮੈਨੂੰ ਯਾਦ ਕਰੀ, ਮੈਂ ਉਸੇ ਵੇਲੇ ਪਹੁੰਚ ਜਾਵਾਂਗਾ, ਮੈਂ ਉਸੇ ਵੇਲੇ ਤੇਰੇ ਕੋਲ ਪਹੁੰਚ ਜਾਵਾਂਗਾ।
ਹੋਵੋ ਨਿਕਟ ਕਿਦੋਂ ਕਿਤ ਦੂਰਾ ਤਬ ਮੈਂ ਬਿਲਮ ਨਾ ਲਾਵੋ।
ਕਹਿੰਦੇ ਨੇ ਭਾਵੇਂ ਮੈਂ ਨੇੜੇ ਹੋਵਾਂ ਤੇ ਭਾਵੇਂ ਮੈਂ ਦੂਰ ਹੋਵਾਂ, ਪਰ ਭੈਣ ਜੀ ਜਦੋਂ ਵੀ ਤੁਸੀਂ ਯਾਦ ਕਰੋਗੇ ਨਾ, ਮੈਂ ਬਿਲਮ ਨਹੀਂ ਲਾਵਾਂਗਾ, ਮੈਂ ਦੇਰੀ ਨਹੀਂ ਕਰਾਂਗਾ, ਮੈਂ ਉਸੇ ਵੇਲੇ ਤੁਹਾਡੇ ਕੋਲ ਜ਼ਰੂਰ ਪਹੁੰਚਾਂਗਾ।
ਮਰਦਾਨਾ ਅਬ ਬੇਬੇ ਜੀ ਕੇ ਦੇਹੋ ਕਾਰ ਖਿਕ ਜੋ।
ਹੁਣ ਕਹਿਣ ਲੱਗੇ ਭਾਈ ਮਰਦਾਨੇ ਨੂੰ ਕਿ ਮਰਦਾਨਿਆ, ਬੇਬੇ ਨਾਨਕੀ ਦੇ ਜਿਹੜੇ ਪੈਸੇ ਨੇ ਨਾ, ਉਹ ਉਹਨਾਂ ਨੂੰ ਤੂੰ ਵਾਪਸ ਕਰ, ਉਹ ਮਾਇਆ ਜਿਹੜੀ ਇਹਨਾਂ ਨੂੰ ਤੂੰ ਦੇ।
ਭਨਤ ਨਾਨਕੀ ਜਾਚੇ ਨਾਹੀਂ ਦੀਨ ਆਪ ਹੀ ਸੇਉ ਸੋ।
ਹੁਣ ਭੈਣ ਨਾਨਕੀ ਕਹਿੰਦੀ ਏ ਕਿ ਨਹੀਂ, ਇਹਨੇ ਮੰਗੇ ਨਹੀਂ, ਇਹਨੇ ਮੰਗੇ ਥੋੜੀ ਸਨ ਸਾਡੇ ਕੋਲੋਂ, ਅਸੀਂ ਤੇ ਆਪ ਹੀ ਇਸ ਨੂੰ ਦਿੱਤੇ ਹਨ।
ਤੂੰ ਭਗਤਨ ਹਰ ਕੀ ਬਹੁ ਪਿਆਰੀ ਕਹਿਓ ਬੜੇ ਕੋ ਸੁਨ ਹੈ।
ਔਰ ਕਹਿੰਦੇ ਨੇ ਕਿ ਭੈਣ ਤੂੰ ਭਗਤਾਂ ਦੀ, ਤੂੰ ਬਹੁਤ ਵੱਡੀ ਭਗਤ ਹੈ ਔਰ ਬਹੁਤ ਵੱਡੀ ਤੂੰ ਪ੍ਰਭੂ ਦੀ ਪਿਆਰੀ ਹੈ, ਔਰ ਕਹਿਓ ਵੱਡੇ ਕੋ ਸੁਣ ਹੈ। ਕਹਿੰਦੇ ਨੇ ਜਿਹੜੇ ਵੱਡਿਆਂ ਦੀ ਗੱਲ ਉਹ ਪਰਿਪੂਰਨ ਪਰਮਾਤਮਾ ਸੁਣ ਲੈਂਦਾ ਹੈ।
ਕਹਿ ਸੋਂਪੋ ਹਮ ਢਿਗ ਕਰ ਤਾਰਾ ਭਲੀ ਭਾਂਤ ਸਭ ਬਨ ਹੈ।
ਔਰ ਕਹਿੰਦੇ ਨੇ ਤੁਸੀਂ ਪ੍ਰਭੂ ਨੂੰ ਕਹਿ ਕੇ ਸਾਨੂੰ ਪ੍ਰਭੂ ਪਾਸ ਸੌਂਪ ਦੇਵੋ, ਭਾਵ ਉਹਦੇ ਨਾਲ ਸਾਡੀ ਸਾਂਝ ਬਣਾ ਦਿਓ।
ਭਨਤ ਨਾਨਕੀ ਜਾਨਤ ਹੋ ਗਏ ਇਹ ਮੁਝ ਭਰਾਤਾ ਜਾਣੇ।
ਔਰ ਕਹਿਣ ਲੱਗੇ ਕਿ ਭੈਣ ਨਾਨਕੀ ਨੇ ਆਖਿਆ ਕਿ ਇਹ ਤੁਸੀਂ ਜਾਣਦੇ ਹੋ ਕਿ ਤੁਸੀਂ ਆਪਣੇ ਆਪ ਨੂੰ ਮੇਰਾ ਭਰਾ ਸਮਝਦੇ ਹੋ।
ਪਰਮ ਰੂਪ ਪਰਮੇਸ਼ਰ ਥਾਪ ਤੁਮ ਪੂਰਨ ਪੁਰਖ ਪੁਰਾਨੇ।
ਕਹਿੰਦੇ ਨੇ ਪਰ ਮੈਂ ਤੁਹਾਨੂੰ ਪਾਰ ਬ੍ਰਹਮ ਵਾਹਿਗੁਰੂ ਦਾ ਰੂਪ, ਮੈਂ ਤੁਹਾਨੂੰ ਪਰਮੇਸ਼ਰ ਦਾ ਰੂਪ ਜਾਣਦੀ ਹਾਂ, ਉਹ ਪਰਿਪੂਰਨ ਪਰਮਾਤਮਾ ਜਿਨ੍ਹੇ ਤੁਹਾਡਾ ਸਰੀਰ ਧਾਰਨ ਕਰਕੇ ਉਹ ਤੁਹਾਡੇ ਰੂਪ ਵਿੱਚ ਆਇਆ ਹੈ।
ਬਾਰੰਬਾਰ ਕਹਾਉ ਨਾਮ ਉਹਤੇ ਸੁਸਾਕਾਰ ਖਕ ਲੀਜੈ।
ਹੁਣ ਗੁਰੂ ਨਾਨਕ ਦੇ ਪਾਤਸ਼ਾਹ ਕਹਿਣ ਲੱਗੇ ਕਿ ਭੈਣ ਜੀ ਮੇਰੇ ਕੋਲੋਂ ਬਾਰ ਬਾਰ ਨਾ ਖਵਾਓ, ਤੇ ਆਹ ਜਿਹੜੇ ਪੈਸੇ ਨੇ ਨਾ ਇਹ ਤੁਸੀਂ ਵਾਪਸ ਲੈ ਲਵੋ।
ਮਰਦਾਨਾ ਨਿਜ ਬੰਸ ਮਰਾਸੀ ਪੁਨ ਆਵ ਹੈ ਤਬ ਦੀਜੈ।
ਇਹ ਜਿਹੜਾ ਭਾਈ ਮਰਦਾਨਾ ਹੈ ਨਾ, ਇਹ ਸਾਡੀ ਬੰਸ ਦਾ, ਸਾਡੀ ਕੁੱਲ ਦਾ ਮਰਾਸੀ ਹੈ, ਔਰ ਇਹ ਜਦੋਂ ਵੀ ਆਵੇਗਾ, ਦੁਬਾਰਾ ਆਵੇਗਾ, ਤੇ ਉਸ ਵੇਲੇ ਤੁਸੀਂ ਇਹਨੂੰ ਦੇ ਦਿਆ ਜੇ, ਤੇ ਹੁਣ ਇਹ ਜਿਹੜੇ ਪੈਸੇ ਨੇ ਇਹ ਤੁਸੀਂ ਇੱਥੇ ਰੱਖ ਲਓ, ਜਦੋਂ ਵਾਪਸ ਆਏਗਾ ਫਿਰ ਤੁਸੀਂ ਦੇ ਦੇਣੇ।
ਛੁੱਛਾ ਕਬਹਿ ਨਾ ਭੇਜੋ ਜਾਂ ਕੋ ਤੂੰ ਬੇਦੀ ਕੁੱਲ ਤਨਿਆ।
ਔਰ ਕਹਿਣ ਲੱਗੇ ਕਿ ਭੈਣ ਜੀ ਤੁਸੀਂ ਕਦੇ ਵੀ ਭੁੱਖਾ ਨਹੀਂ ਭੇਜਣਾ ਕਿਸੇ ਨੂੰ, ਤੂੰ ਬੇਦੀ ਕੁੱਲ ਤਨੀਆ। ਤਨੀਆ ਦਾ ਅਰਥ ਹੁੰਦਾ ਬੱਚੀ, ਤਨ ਦੀ ਜਾਏ। ਕਹਿਣ ਲੱਗੇ ਕਿ ਤੁਸੀਂ ਭੁੱਖਾ ਨਹੀਂ ਭੇਜਣਾ ਕਿਉਂਕਿ ਤੁਸੀਂ ਬੇਦੀ ਕੁੱਲ ਦੀ ਤੂੰ ਬੇਟੀ ਹੈ।
ਸ਼੍ਰੀ ਚੰਦ ਨਿਜ ਕੌਛਰ ਪਾਇਓ ਤਦਪ ਦੇਵਨ ਬਨਿਆ।
ਸ਼੍ਰੀ ਚੰਦ ਨੂੰ ਤੁਸੀਂ ਆਪਣੀ ਗੋਦ ਵਿੱਚ ਲੈ ਲਿਆ ਹੈ, ਸ਼੍ਰੀ ਚੰਦ ਦਾ ਤੁਸੀਂ ਪਾਲਣ ਪੋਸ਼ਣ ਪੈ ਕਰਦੇ ਹੋ, ਉਹਦੇ ਤੇ ਵੀ ਤੁਸੀਂ ਖਰਚਾ ਕਰ ਰਹੇ ਹੋ, ਇਸ ਕਰਕੇ ਸਾਡਾ ਫਰਜ਼ ਬਣਦਾ ਤੁਹਾਨੂੰ ਦੇਣੇ, ਨਾ ਕਿ ਤੁਹਾਡੇ ਕੋਲੋਂ ਲੈਣੇ। ਇਸ ਕਰਕੇ ਸਾਡਾ ਫਰਜ਼ ਤੇ ਤੁਹਾਨੂੰ ਦੇਣ ਦਾ ਬਣਦਾ ਹੈ।
ਔਰ ਕਰ ਹਰਖ ਰਜਾਏ ਪਨੀਜੈ ਹੀਰੋਂ ਦੇਸ ਵਿਦੇਸਾ।
ਔਰ ਨਾਲ ਫਿਰ ਗੁਰੂ ਨਾਨਕ ਦੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਔਰ ਕਰ ਹਰਖ ਰਜਾਏ ਪਨੀਜੈ, ਕਹਿਣ ਲੱਗੇ ਆਪਣੇ ਹਿਰਦੇ ਵਿੱਚ ਖੁਸ਼ੀ ਧਾਰਨ ਕਰਕੇ, ਤੇ ਰਜਾਏ ਦਾ ਅਰਥ ਹੈ ਆਗਿਆ। ਕਹਿਣ ਲੱਗੇ ਕਿ ਮੈਨੂੰ ਆਗਿਆ ਬਖਸ਼ੋ, ਔਰ ਹੋਰੋਂ ਦੇਸ਼ ਵਿਦੇਸ਼ਾ, ਕਿ ਮੈਂ ਚਾਹੁੰਦਾ ਕਿ ਮੈਂ ਦੇਸ਼ ਵਿਦੇਸ਼ ਜਿਹੜੇ ਨੇ ਨਾ ਉਹਨਾਂ ਨੂੰ ਵੇਖਾਂ। ਵੇਖਣ ਤੋਂ ਭਾਵ ਇਹ ਹੀ ਹੈ ਕਿ ਗੁਰੂ ਨਾਨਕ ਦੇ ਅੰਦਰ ਮਾਨਵਤਾ ਵਾਸਤੇ ਪਿਆਰ ਬਹੁਤ ਹੈ, ਤੇ ਗੁਰੂ ਨਾਨਕ ਦੇ ਪਾਤਸ਼ਾਹ ਜੀ ਨੇ ਵੇਖਿਆ ਕਿ ਮਨੁੱਖਤਾ ਜਿਹੜੀ ਏ ਉਹ ਬੜੇ ਦੁੱਖਾਂ ਦੀ ਭੱਠੀ ਵਿੱਚ ਸੜ ਰਹੀ ਹੈ। ਬਾਬਾ ਦੇਖੈ ਧਿਆਨ ਧਰ ਜਲਤੀ ਸਭ ਪ੍ਰਿਥਵੀ ਦਿਸ ਆਈ, ਬਾਜੋ ਗੁਰੂ ਗਬਾਰ ਹੈ ਕਰਦੀ ਸੁਣੀ ਲੁਕਾਈ। ਇਸ ਕਰਕੇ ਗੁਰੂ ਨਾਨਕ ਦੇ ਪਾਤਸ਼ਾਹ ਜੀ ਭੈਣ ਜੀ ਕੋਲੋਂ ਆਗਿਆ ਲੈਂਦੇ ਨੇ ਕਿ ਤੁਸੀਂ ਆਗਿਆ ਦਿਓ ਤੇ ਮੈਂ ਦੇਸ਼ ਵਿਦੇਸ਼ ਜਿਹੜੇ ਨੇ ਨਾ ਉਹਨਾਂ ਵਿੱਚ ਜਾਣਾ ਚਾਹੁੰਦਾ ਹਾਂ, ਮੈਂ ਵੇਖਣਾ ਚਾਹੁੰਦਾ ਹਾਂ।
ਨਹਿ ਚਿੰਤਾ ਚਿਤ ਬੀਚ ਵਿਚਰੀਏ ਧਰੋ ਤੀਰ ਧਰ ਜੈਸਾ।
ਔਰ ਕਹਿਣ ਲੱਗੇ ਕਿ ਭੈਣ ਜੀ ਤੁਸੀਂ ਚਿੱਤ ਦੇ ਵਿੱਚ ਚਿੰਤਾ ਧਰ ਕੇ ਨਹੀਂ ਵਿਚਰਨਾ, ਤੁਸੀਂ ਕਿਹੋ ਜਿਹਾ ਧੀਰਜ ਧਰੋ ਧਰ ਜੈਸਾ। ਧਰ ਕਹਿੰਦੇ ਨੇ ਧਰਤੀ ਨੂੰ, ਕਹਿੰਦੇ ਨੇ ਤੁਸੀਂ ਧਰਤੀ ਵਰਗਾ ਧੀਰਜ ਜਿਹੜਾ ਨਾ ਉਹ ਧਾਰਨ ਕਰਨਾ। ਧਰਤੀ ਜਿਹੜੀ ਉਹਦੇ ਤੇ ਜੋ ਮਰਜ਼ੀ ਪਿਆ ਹੋਵੇ ਕਦੇ ਧਰਤੀ ਨਹੀਂ ਡੋਲਦੀ, ਕਦੇ ਪਰਵਾਹ ਨਹੀਂ ਕਰਦੀ। ਇਸੇ ਤਰ੍ਹਾਂ ਹੀ ਤੁਸੀਂ ਵੀ ਇਹੋ ਜਿਹਾ ਧੀਰਜ ਜਿਹੜਾ ਉਹ ਧਾਰਨ ਕਰਨਾ ਹੈ।
ਸਿਮਰ ਹੋ ਜਬ ਆਵੋ ਤਤਕਾਲਾ ਕੂਰ ਨਾ ਜਾਨੋ ਬੈਨਾ।
ਸਿਮਰੋਂ ਦਾ ਅਰਥ ਹੁੰਦਾ ਜੀ ਯਾਦ ਕਰਨਾ। ਕਹਿਣ ਲੱਗੇ ਕਿ ਤੁਸੀਂ ਜਦੋਂ ਮੈਨੂੰ ਯਾਦ ਕਰੋਗੇ ਨਾ ਆਵੋ ਤਤਕਾਲਾ, ਮੈਂ ਉਸੇ ਵੇਲੇ ਮੈਂ ਪਹੁੰਚ ਜਾਵਾਂਗਾ। ਔਰ ਇਹ ਜਿਹੜਾ ਮੇਰਾ ਬਚਨ ਹੈ ਨਾ ਇਹਨੂੰ ਕਿਤੇ ਕੂੜ ਨਾ ਸਮਝੋ, ਕਿਤੇ ਝੂਠ ਨਾ ਸਮਝਿਓ, ਮੈਂ ਜੋ ਬਚਨ ਕਹਿ ਰਿਹਾ ਹਾਂ ਮੈਂ ਸੱਚ ਕਹਿ ਰਿਹਾ ਹਾਂ।
ਸੁਨਤ ਸੋਦਰੀ ਸਹਿਤ ਸਨੇਹਾ ਸਕਲ ਬਚਨ ਗੁਣ ਐਨਾ।
ਔਰ ਕਹਿਣ ਲੱਗੇ ਕਿ ਇਹ ਗੁਰੂ ਜੀ ਦੇ ਬਚਨ ਸੁਣ ਕੇ ਤੇ ਬੇਬੇ ਨਾਨਕੀ ਜਿਹੜੀ ਸੀ ਨਾ ਬੜੇ ਪ੍ਰੇਮ ਦੇ ਨਾਲ ਹੁਣ ਬੋਲੀ ਹੈ।
ਰਹਿਤ ਇਹਾਂ ਜੇ ਸਦਨ ਨਾ ਆਵੋ ਤਦਪ ਪੀ ਤਿਰ ਵਾਸੂ।
ਔਰ ਕਹਿੰਦੇ ਨੇ ਕਿ ਜਦੋਂ ਇੱਥੇ ਰਹਿੰਦੇ ਹੋ ਤੇ ਇੱਥੇ ਰਹਿੰਦਿਆਂ ਵੀ ਤੁਸੀਂ ਜਦੋਂ ਨਹੀਂ ਆਉਂਦੇ ਤਦ ਵੀ ਕਹਿੰਦੇ ਨੇ ਜਿਹੜੇ ਨਾ ਧੀਰਜ ਉਹ ਨਹੀਂ ਆਉਂਦਾ ਹੈ।
ਹੋ ਅਧੀਰ ਵਿਦੇਸ਼ ਗਏ ਤੇ ਸੁਣੋ ਨਾ ਪਿਖੋ ਪਾਸੂ।
ਔਰ ਜਦੋਂ ਤੁਸੀਂ ਵਿਦੇਸ਼ ਚਲੇ ਗਏ ਇੱਥੇ ਰਿਹਾ ਤੇ ਹੌਂਸਲਾ ਰਹਿੰਦਾ ਕਿ ਤੁਸੀਂ ਕੋਲ ਹੋ, ਪਰ ਜਦੋਂ ਤੁਸੀਂ ਵਿਦੇਸ਼ ਚਲੇ ਗਏ ਤੇ ਉਸ ਵੇਲੇ ਕਹਿੰਦੇ ਨੇ ਮੈਂ ਕਿਵੇਂ ਧੀਰਜ ਧਰਾਂਗੀ, ਕਿਉਂਕਿ ਨਾ ਮੈਂ ਤੁਹਾਨੂੰ ਸੁਣ ਸਕਾਂ ਨਾ ਮੈਂ ਤੁਹਾਨੂੰ ਵੇਖ ਸਕਾਂ, ਇਸ ਕਰਕੇ ਮੈਂ ਉਸ ਵੇਲੇ ਕਿਵੇਂ ਅੰਦਰ ਧੀਰਜ ਨੂੰ ਧਾਰਨ ਕਰਾਂਗੀ। ਤੋ ਗੁਰੂ ਸਵਾਰਿਓ ਅੱਜ ਦਾ ਪ੍ਰਸੰਗ ਇੰਨਾ ਹੀ ਪ੍ਰਵਾਨ ਕਰਨਾ, ਕਿਉਂਕਿ ਸਮਾਂ ਇਜਾਜ਼ਤ ਨਹੀਂ ਦਿੰਦਾ। ਬਾਕੀ ਦੀਆਂ ਵਿਚਾਰਾਂ ਕੱਲ ਦੇ ਦੀਵਾਨ ਵਿੱਚ ਆਪ ਜੀ ਦੇ ਨਾਲ ਸਾਂਝੀਆਂ ਕਰਨ ਦੀ ਨਿਮਾਣੀ ਕੋਸ਼ਿਸ਼ ਕਰਾਂਗੇ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਜੀ, ਭੁੱਲਾਂ ਚੁੱਕਾਂ ਦੀ ਖਿਮਾ, ਕੋਟਾਨ ਕੋਟ ਧੰਨਵਾਦ ਹੈ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਆਪ ਗੁਰੂ ਸਵਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ, ਭੁੱਲਾਂ ਚੁੱਕਾਂ ਦੀ ਖਿਮਾ। ਬੁਲਾਓ ਫਤਿਹ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।